ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਔਰ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਪੂਜਨੀਕ ਮਾਤਾ ਸੁੰਦਰੀ ਜੀ ਦੀ ਕਥਾ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤੀ ਹੈ ਕਿ ਮਾਤਾ ਜੀ ਮਥੁਰਾ ਤੋਂ ਚੱਲ ਕੇ ਦਿੱਲੀ ਆ ਗਏ ਨੇ। ਦਿੱਲੀ ਚ ਆਪਣੇ ਪੁਰਾਣੇ ਘਰ ਦੇ ਵਿੱਚ ਆ ਕੇ ਮਾਤਾ ਜੀ ਨੇ ਨਿਵਾਸ ਕੀਤਾ ਹੈ। ਇੱਥੇ ਕੁਝ ਸਮਾਂ ਰਹਿ ਕੇ ਪੰਥ ਦੀ ਮਾਤਾ ਜੀ ਨੇ ਅਗਵਾਈ ਕੀਤੀ, ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ ਔਰ ਸੰਮਤ ਬਿਕਰਮੀ 1804 ਵਿੱਚ ਮਾਤਾ ਸੁੰਦਰੀ ਜੀ ਨੇ ਇਕਾਦਸ਼ੀ ਵਾਲੇ ਦਿਨ ਗੁਰੂ ਚਰਨਾਂ ਨੂੰ ਮਨਾਉਂਦਿਆਂ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਔਰ ਕਲਗੀਧਰ ਦੇ ਚਰਨਾਂ ਵਿੱਚ ਜਾ ਵਿਰਾਜੇ ਨੇ। ਮਾਤਾ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੋਹਰੇ ਦੇ ਨੇੜੇ ਸਾਰੀ ਸੰਗਤ ਨੇ ਬੜੇ ਅਦਬ ਸਤਿਕਾਰ ਨਾਲ ਕੀਤਾ ਹੈ। ਉਧਰ ਅਬਦਾਲੀ ਨੇ ਨਾਦਰ ਨੇ ਹਮਲੇ ਸ਼ੁਰੂ ਕੀਤੇ ਨੇ ਹਿੰਦੁਸਤਾਨ ਦੀ ਧਰਤੀ ਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਵੀ ਅਬਦਾਲੀ ਨੇ ਹਮਲਾ ਕੀਤਾ ਔਰ ਕਹਿੰਦੇ ਬਾਰੂਦ ਦੇ ਕੁੱਪੇ ਲਾ ਕੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਜਦੋਂ ਦਰਬਾਰ ਉਡਾਇਆ ਉਥੋਂ ਇੱਕ ਇੱਟ ਉੱਡ ਕੇ ਅਬਦਾਲੀ ਦੀ ਨੱਕ ਵਿੱਚ ਵੱਜੀ, ਉਹਦਾ ਨਸੂਰ ਬਣ ਗਿਆ, ਮੁੜ ਕੇ ਉਹ ਠੀਕ ਨਹੀਂ ਹੋਇਆ। ਇੱਟ ਵੱਜਣ ਦਾ ਇੱਕ ਪ੍ਰਸੰਗ ਮਥੁਰਾ ਵਿੱਚ ਵੀ ਆਉਂਦਾ, ਉੱਥੇ ਕਿਸੇ ਬੰਦੇ ਨੇ ਇੱਟ ਮਾਰੀ ਸੀ, ਉਹਦੇ ਨਾਲ ਜ਼ਖਮ ਤਾਂ ਨਹੀਂ ਸੀ ਹੋਇਆ, ਪਰ ਜਿਹੜੀ ਇੱਟ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਣ ਵੇਲੇ ਹਮਲੇ ਸਮੇਂ ਦੇ ਨੱਕ ਤੇ ਆ ਕੇ ਵੱਜੀ, ਉਸੇ ਦੇ ਨਾਲ ਇਹ ਅਬਦਾਲੀ ਦੀ ਮੌਤ ਹੋਈ। ਇਹ ਇਤਿਹਾਸ ਰਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਜਿਸ ਨੇ ਵੀ ਹਮਲਾ ਕੀਤਾ 153 ਦਿਨਾਂ ਦੇ ਅੰਦਰ ਅੰਦਰ ਖਤਮ ਹੋਇਆ। ਤੋ ਅਬਦਾਲੀ ਨੇ ਵੀ ਉਸ ਵੇਲੇ ਆਪਣੇ ਪ੍ਰਾਣ ਤਿਆਗ ਦਿੱਤੇ। ਤੋ ਇਸ ਪ੍ਰਕਾਰ ਨਾਲ ਖਾਲਸੇ ਦਾ ਬੋਲਬਾਲਾ ਹੋਇਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਦੁਬਾਰਾ ਨਵੇਂ ਸਿਰਿਓਂ ਦੇਸ ਰਾਜ ਦੀ ਡਿਊਟੀ ਲਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾਈ। ਜਿੰਨੇ ਦਰਬਾਰ ਸੀ, ਜਿੰਨੀ ਸਰੋਵਰ ਸੀ, ਪਰਿਕਰਮਾ ਸੀ, ਉਹ ਸਾਰਿਆ ਉਸੇ ਤਰ੍ਹਾਂ ਰੱਖਿਆ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਬਣਾਇਆ ਸੀ। ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵਾਧਾ ਘਾਟਾ ਸਿੱਖਾਂ ਨੇ ਨਹੀਂ ਕੀਤਾ ਕਿ ਨਕਸ਼ਾ ਗੁਰੂ ਅਰਜਨ ਦੇਵ ਸਾਹਿਬ ਦਾ ਬਣਾਇਆ ਹੋਇਆ, ਸਾਨੂੰ ਹੱਕ ਨਹੀਂ ਕਿ ਅਸੀਂ ਇਹਦੇ ਵਿੱਚ ਕੋਈ ਵਾਧਾ ਘਾਟਾ ਕਰੀਏ। ਉਸੇ ਪ੍ਰਕਾਰ ਨਾਲ ਉਸੇ ਨੀਹਾਂ ਦੇ ਉੱਤੇ ਦਰਬਾਰ ਸਾਹਿਬ ਦੀ ਰਚਨਾ ਕੀਤੀ ਗਈ। ਤੋ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਗਈ। ਤੋ ਇਹ ਇਤਿਹਾਸ ਆਪਾਂ ਕੱਲ ਦੀ ਕਥਾ ਵਿੱਚ ਵਿਚਾਰਿਆ ਸੀ, ਹੁਣ ਆਨੰਦਪੁਰ ਸਾਹਿਬ ਦਾ ਇਤਿਹਾਸ ਸਰਵਣ ਕਰੀਏ। ਜਦੋਂ ਗੁਰੂ ਕਲਗੀਧਰ ਜੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ, ਪਿੱਛੋਂ ਸੋਢੀਆਂ ਨੇ ਆਨੰਦਪੁਰ ਸਾਹਿਬ ਨੂੰ ਸੰਭਾਲਿਆ ਤੇ ਇੱਕ ਭਾਈ ਗੁਰਬਖਸ਼ ਨਾਮ ਉਦਾਸੀ ਸਾਧ ਨੂੰ ਗੁਰੂ ਕਲਗੀਧਰ ਜੀ ਛੱਡ ਕੇ ਗਏ ਸਨ 9ਵੇਂ ਪਾਤਸ਼ਾਹ ਦੇ ਦਿਓਰੇ ਦੀ ਸੇਵਾ ਵਾਸਤੇ, ਉਹ ਵੀ ਉੱਥੇ ਰਹੇ। ਆਓ, ਇਹ ਅਖੀਰਲਾ ਪ੍ਰਸੰਗ ਹੈ। ਇਸ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਮੰਗਲ ਨੇ, ਉਹ ਮੰਗਲਾਂ ਦੀ ਕਥਾ ਵੀ ਆਪਾਂ ਵਿਚਾਰਨੀ ਹੈ, ਕੱਲ ਨੂੰ ਸਮਾਪਤੀ ਕਰਨੀ ਹੈ ਕਥਾ ਦੀ। ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਲਈਏ, ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਸ਼੍ਰੀ ਆਨੰਦਪੁਰ ਜਿਮ ਬਸਿਓ, ਸ਼੍ਰੋਤਾ ਸੁਣੋ ਪ੍ਰਸੰਗ।
ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਿਵੇਂ ਵਸੇਬਾ ਕੀਤਾ ਹੈ ਤੇ ਉਸ ਵੇਲੇ ਦਾ ਇੱਕ ਪ੍ਰਸੰਗ ਹੈ, ਸ੍ਰੋਤਾ ਜਨੋ ਤੁਸੀਂ ਸਾਰੇ ਪਿਆਰ ਨਾਲ ਸਰਵਣ ਕਰੋ।
ਬਾਲ ਬੈਸ ਦਸਵੇਂ ਗੁਰੂ ਬਾਕ ਕਹੋ ਜਿਸ ਢੰਗ।
ਬਾਲ ਬੈਸ ਵਿੱਚ ਗੁਰੂ ਕਲਗੀਧਰ ਜੀ ਉਸ ਵੇਲੇ ਬਾਲ ਅਵਸਥਾ ਵਿੱਚ ਸਨ ਤੇ ਬਾਲ ਅਵਸਥਾ ਵਿੱਚ ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦੇ ਜਿਹੜੇ ਸੰਬੰਧੀ ਸਨ, ਬਾਬਾ ਸੂਰਜਮਲ ਜੀ ਦੀ ਅੰਸ਼ ਵੰਸ਼ ਚੋਂ ਗੁਲਾਬ ਰਾਏ ਤੇ ਸ਼ਿਆਮ ਰਾਏ ਸਤਿਗੁਰਾਂ ਦੇ ਨਾਲ ਖੇਡਦੇ ਸੀ ਆਨੰਦਪੁਰ ਸਾਹਿਬ। ਉਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਲਾਬ ਰਾਏ ਨੂੰ ਇੱਕ ਵਾਰੀ ਬਚਨ ਕੀਤਾ ਸੀ। ਉਹ ਬਚਨ ਜਿਵੇਂ ਦਸਵੇਂ ਪਾਤਸ਼ਾਹ ਦਾ ਪੂਰਾ ਹੋਇਆ, ਉਹ ਆਪ ਸਾਰੀ ਸੰਗਤ ਸਰਵਣ ਕਰੋ।
ਚੌਪਈ ਛੇਟਨ ਸੰਗ ਭਿੜੇ ਬੋ ਬਾਲਕ।
ਸਤਿਗੁਰੂ ਜੀ ਦੇ ਸਮੇਤ ਗੁਲਾਬ ਰਾਏ ਤੇ ਸ਼ਿਆਮ ਰਾਏ ਸਤਲੁਜ ਦਰਿਆ ਦੇ ਵਿੱਚ ਪਾਣੀ ਨਾਲ ਖੇਡ ਰਹੇ ਸੀ। ਕਲਗੀਧਰ ਜੀ ਲੀਲਾ ਕਰਦੇ ਸੀ, ਜਲ ਦੇ ਛਿੱਟੇ ਮਾਰ ਕੇ ਬੁਛਾੜਾਂ ਪਾ ਕੇ, ਜਲ ਦੇ ਬੁਛਾੜ ਪਾ ਕੇ ਆਮੋ ਸਾਹਮਣੇ ਦੋ ਜਥੇ ਬਣਾ ਕੇ ਜੰਗ ਕਰਿਆ ਕਰਦੇ ਸੀ। ਇਹ ਬਾਲ ਲੀਲਾ ਦੇ ਕੌਤਕ ਸਨ ਕਲਗੀਧਰ ਦੇ। ਇਸੇ ਤਰ੍ਹਾਂ ਇੱਕ ਦਿਨ ਗੁਲਾਬ ਰਾਏ, ਸ਼ਿਆਮ ਰਾਏ ਤੇ ਹੋਰ ਕੁਝ ਬਾਲਕਾਂ ਦੇ ਨਾਲ ਮਹਾਰਾਜ ਜੀ ਇਹ ਛਿੱਟਿਆਂ ਦੀ ਖੇਡ ਪਾਣੀ ਵਿੱਚ ਖੇਡ ਰਹੇ ਸਨ।
ਭਾਗ ਗੁਲਾਬ ਰਾਏ ਤਤਕਾਲਕ,
ਗੁਲਾਬ ਰਾਏ ਦੀਆਂ ਅੱਖਾਂ ਵਿੱਚ ਪਾਣੀ ਪਿਆ ਜਦੋਂ ਜ਼ੋਰ ਨੇ ਛਿੱਟੇ ਮਾਰੇ ਨਾ, ਕਲਗੀਧਰ ਦੇ ਸਾਹਮਣੇ ਕਿੱਥੇ ਖਲੋਣਾ ਸੀ ਗੁਲਾਬ ਰਾਏ ਨੇ, ਤੇ ਗੁਲਾਬ ਰਾਏ ਦੌੜ ਕੇ ਪਾਣੀ ਦੇ ਵਿੱਚੋਂ ਬਾਹਰ ਨੂੰ ਨਿਕਲਿਆ।
ਲੇਪ ਗਿਆ ਗੁਰ ਕੀ ਤੇ ਧਰੇ,
ਬਾਹਰ ਸਤਿਗੁਰਾਂ ਦੇ ਵੀ ਬਸਤਰ ਪਏ ਸੀ, ਗੁਲਾਬ ਰਾਏ ਦੇ ਵੀ ਕੱਪੜੇ ਲਾਹ ਕੇ ਬਾਹਰ ਕਿਨਾਰੇ ਤੇ ਰੱਖੇ ਹੋਏ ਸਨ। ਤੇ ਜਦੋਂ ਗੁਲਾਬ ਰਾਏ ਭੱਜ ਕੇ ਬਾਹਰ ਗਿਆ ਤੇ ਉਹਨੇ ਭੁਲੇਖੇ ਨਾਲ, ਉਹਨੂੰ ਪਤਾ ਨਹੀਂ ਸੀ ਵੀ ਇਹ ਪੱਗ ਦਸਤਾਰ ਕਿਹਦੀ ਹੈ, ਉਹਨੇ ਸਤਿਗੁਰਾਂ ਦੀ ਜਿਹੜੀ ਦਸਤਾਰ ਸੀ ਕਲਗੀਧਰ ਦੀ ਉਹ ਚੁੱਕ ਕੇ ਆਪਣੇ ਸਿਰ ਦੇ ਉੱਤੇ ਰੱਖ ਲਈ।
ਫਿਰੇ ਕਿਚੂ ਨੈ ਜਾਨੀ ਪਰੇ,
ਅੱਖਾਂ ਵਿੱਚ ਪਾਣੀ ਪਿਆ ਹੋਇਆ ਸੀ, ਛਿੱਟੇ ਪਏ ਹੋਏ ਸਨ ਅੱਖਾਂ ਵਿੱਚ, ਤੇ ਸਾਫ ਨਹੀਂ ਦਿਸਿਆ ਉਹਨੂੰ ਕਿ ਪੱਗ ਮੇਰੀ ਨਹੀਂ ਹੈ, ਕਲਗੀਧਰ ਦੀ ਹੈ। ਭੁਲੇਖੇ ਨਾਲ ਗੁਲਾਬ ਰਾਏ ਨੇ ਉਹ ਪੱਗ ਮਹਾਰਾਜ ਜੀ ਦੀ ਜਿਹੜੀ ਦਸਤਾਰ ਸੀ ਆਪਣੇ ਸਿਰ ਤੇ ਰੱਖ ਲਈ।
ਅਪਰ ਨਰਨ ਸੋ ਵਰਜਨ ਕਰਿਓ,
ਲਾ ਕੇ ਉੱਥੇ ਕੁਝ ਸੇਵਾਦਾਰ ਖੜੇ ਸਨ ਮਹਾਰਾਜ ਜੀ ਦੇ, ਉਹਨਾਂ ਨੇ ਵਰਜਿਆ ਵੀ, ਉਹਨਾਂ ਨੇ ਗੁਲਾਬ ਰਾਏ ਨੂੰ ਰੋਕਿਆ ਵੀ, ਉਹ ਗੁਲਾਬ ਰਾਏ ਦਸਤਾਰ ਗੁਰੂ ਕਲਗੀਧਰ ਦੀ ਹੈ ਜਿਹੜੀ ਤੂੰ ਆਪਣੇ ਸਿਰ ਤੇ ਰੱਖ ਰਿਹਾ।
ਸਤਿਗੁਰੂ ਮੈਂ ਸਤਿਗੁਰੂ ਨੇੜੇ,
ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਰਿਆ ਦੇ ਵਿੱਚ ਹੀ, ਨਾ ਜਲ ਦੇ ਵਿੱਚ ਹੀ ਸਨ, ਤੇ ਕਲਗੀਧਰ ਜੀ ਨੇ ਜਦੋਂ ਵੇਖਿਆ ਕਿ ਗੁਲਾਬ ਰਾਏ ਨੇ ਸਾਡੀ ਦਸਤਾਰ ਸਿਰ ਤੇ ਰੱਖ ਲਈ ਹੈ ਤੇ ਸੇਵਾਦਾਰ ਉਹਨੂੰ ਵਰਜ ਰਹੇ ਨੇ, ਰੋਕ ਰਹੇ ਨੇ,
ਕਹਿਓ ਰਹਿਣ ਦਿਓ ਹੋਏ ਅਸ ਸਮੈ, ਗੁਰਤਾ ਪੱਗ ਪਰ ਅਰਪ ਹੈ ਤੁਮੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾਦਾਰਾਂ ਨੂੰ ਆਖਿਆ, ਉਹ ਚਲੋ ਭਾਈ ਰਹਿਣ ਦਿਓ, ਜਿਹੜੀ ਦਸਤਾਰ ਇਹਨੇ ਸਾਡੀ ਰੱਖ ਲਈ ਸਿਰ ਤੇ ਰੱਖੀ ਰਹਿਣ ਦਿਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਮਾਂ ਆਵੇਗਾ, ਇਹ ਵੀ ਕੁਝ ਸਮੇਂ ਲਈ ਗੁਰੂ ਬਣੇਗਾ, ਇਹ ਵੀ ਗੁਰੂ ਬਣਨ ਦਾ ਆਪਣਾ ਜਿਹੜਾ ਵਿਖਾਵਾ ਹੈ ਕੁਝ ਸਮੇਂ ਲਈ ਪ੍ਰਗਟ ਕਰੇਗਾ। ਪੂਰਾ ਗੁਰੂ ਨਹੀਂ ਕਹਿ ਰਹੇ ਸਤਿਗੁਰੂ ਜੀ, ਗੁਰੂ ਬਣਨ ਦਾ ਵਿਖਾਵਾ ਕਰੇਗਾ ਕੁਝ ਸਮੇਂ ਵਾਸਤੇ, ਇਹਦਾ ਵੀ ਸਮਾਂ ਆਵੇਗਾ।
ਇਹ ਬਚ ਸੱਚ ਹੋਇਓ ਆਚੈ ਜਾਨੋ,
ਇਹ ਬਚਨ ਗੁਰੂ ਕਲਗੀਧਰ ਜੀ ਨੇ ਜੋ ਉਸ ਵਕਤ ਕੀਤੇ ਸਨ ਬਾਲ ਅਵਸਥਾ ਵਿੱਚ ਉਹ ਸੱਚ ਹੋਏ, ਉਹ ਦਸਵੇਂ ਪਾਤਸ਼ਾਹ ਦੇ ਬਚਨ ਬਿਲਕੁਲ ਸੱਚ ਹੋਏ, ਕਿਉਂਕਿ ਗੁਰਦੇਵ ਜੋ ਕਹਿੰਦੇ ਨੇ ਉਹ ਅਟਲ ਹੁੰਦਾ। ਗੁਲਾਬ ਰਾਏ ਕੁਝ ਸਮੇਂ ਲਈ ਆਨੰਦਪੁਰ ਸਾਹਿਬ ਚ ਵਾਕਈ ਗੁਰੂ ਬਣ ਕੇ ਬੈਠੇ ਆ, ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤੇ ਸਨ।
ਜਬ ਆਨੰਦਪੁਰ ਤਿਆਗ ਪਿਆਨੇ,
ਇਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ 5 ਤੇ 6 ਪੋਹ ਦੀ ਵਿਚਾਲੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਤਿਆਗਿਆ ਸੀ, ਆਨੰਦਪੁਰ ਸਾਹਿਬ ਛੱਡ ਕੇ ਮਹਾਰਾਜ ਜੀ ਗਏ ਸਨ।
ਸ਼ਾਮ ਸਿੰਘ ਅਰ ਰਾਏ ਗੁਲਾਬ,
ਉਸ ਵੇਲੇ ਸ਼ਾਮ ਸਿੰਘ ਤੇ ਗੁਲਾਬ ਰਾਏ ਜਿਹੜੇ ਦੋਵੇਂ ਭਰਾ ਸਨ,
ਉੱਤੇ ਸੰਗ ਪਾ ਜੰਗ ਅਜਾਬ,
ਕਲਗੀਧਰ ਦੇ ਨਾਲ ਸੀ ਉਸ ਵਕਤ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਮਹਾਰਾਜ ਜੀ ਨੇ ਛੱਡਿਆ, ਤੇ ਗੁਲਾਬ ਰਾਏ ਤੇ ਸ਼ਾਮ ਰਾਏ ਇਹ ਦੋਵੇਂ ਭਰਾ ਉਸ ਵੇਲੇ ਸਤਿਗੁਰਾਂ ਦੇ ਨਾਲ ਸਨ, ਉਸ ਜੰਗ ਦੇ ਵਿੱਚ ਮੌਜੂਦ ਸਨ।
ਸ੍ਰੀ ਸਤਿਗੁਰ
ਗੁਲਾਬ ਸਿੰਘ ਤੇ ਸ਼ਾਮ ਸਿੰਘ ਦੋਨਾਂ ਭਰਾਵਾਂ ਵੱਲ ਮਹਾਰਾਜ ਗੁਰੂ ਕਲਗੀਧਰ ਜੀ ਨੇ ਵੇਖਿਆ,
ਲਿਖੇ ਹੁਕਮਨਾਮਾ ਤੇ ਸਬੀਰਾ,
ਉਹਨਾਂ ਨੇ ਆਖਿਆ ਮਹਾਰਾਜ ਸਾਡੇ ਲਈ ਕੀ ਹੁਕਮ ਹੈ, ਤੋ ਕਲਗੀਧਰ ਜੀ ਨੇ ਇੱਕ ਹੁਕਮਨਾਮਾ ਇਹਨਾਂ ਦੋਨਾਂ ਭਰਾਵਾਂ ਨੂੰ ਲਿਖ ਕੇ ਦਿੱਤਾ।
ਨਾਹਰੇਸ਼ ਰਾਜੇ ਕੇ ਸਾਥ,
ਆਖਿਆ ਕਿ ਹੁਕਮਨਾਮਾ ਲੈ ਕੇ ਤੁਸੀਂ ਨਾਹਣ ਦਾ ਜਿਹੜਾ ਰਾਜਾ ਹੈ, ਰਾਜਾ ਮੇਦਨੀ ਪ੍ਰਕਾਸ਼, ਉਹ ਕਲਗੀਧਰ ਦਾ ਸ਼ਰਧਾਲੂ ਸੀ, ਮਹਾਰਾਜ ਜੀ ਦਾ ਸੇਵਕ ਸੀ, ਆਖਿਆ ਇਹਨਾਂ ਦੋਨਾਂ ਭਰਾਵਾਂ ਨੂੰ ਕਿ ਸਾਡਾ ਇਹ ਹੁਕਮਨਾਮਾ ਲੈ ਕੇ ਤੁਸੀਂ ਨਾਹਣ ਦੇ ਰਾਜੇ ਕੋਲ ਚਲੇ ਜਾਓ।
ਲਿਖ ਦੁਆ ਪ੍ਰਾਤ ਪਠੇ ਤੈਨਾਥ,
ਇਹਨਾਂ ਹੁਕਮਨਾਮਾ ਲਿਖ ਕੇ ਇਹਨਾਂ ਦੋਨਾਂ ਭਰਾਵਾਂ ਨੂੰ ਮਹਾਰਾਜ ਜੀ ਨੇ ਨਾਹਣ ਦੇ ਰਾਜੇ ਕੋਲ ਭੇਜ ਦਿੱਤਾ।
ਤੁਰਕਨ ਸੰਗ ਬਿਗਾਰ ਹਮਾਰੇ,
ਹੁਕਮਨਾਮੇ ਚ ਮਹਾਰਾਜ ਜੀ ਨੇ ਲਿਖਿਆ ਕਿ ਨਾਹਣ ਦੇ ਰਾਜੇ ਨੂੰ ਮੇਦਨੀ ਪ੍ਰਕਾਸ਼, ਸਾਡਾ ਬਾਦਸ਼ਾਹ ਔਰੰਗਜ਼ੇਬ ਨਾਲ ਤੁਰਕਾਂ ਨਾਲ ਵਿਗਾੜ ਪੈਦਾ ਹੋਇਆ ਹੈ, ਉਹ ਤੁਰਕਾਂ ਨਾਲ ਸਾਡੇ ਜੰਗ ਯੁੱਧ ਚੱਲ ਰਹੇ ਨੇ,
ਰੱਖੋ ਰਾਜ ਨਿਜ ਬਿਕੈ ਸੁਕਾਰੇ,
ਇਹ ਅਸੀਂ ਆਪਣੇ ਦੋਨਾਂ ਭਰਾਵਾਂ ਨੂੰ ਤੇਰੇ ਕੋਲ ਭੇਜ ਰਹੇ ਹਾਂ, ਇਹਨਾਂ ਨੂੰ ਤੂੰ ਆਪਣੇ ਕੋਲ ਰੱਖ ਲੈ, ਆਪਣੇ ਰਾਜ ਦੇ ਵਿੱਚ ਕਿਤੇ ਇਹਨਾਂ ਨੂੰ ਕੋਈ ਜਗ੍ਹਾ ਦੇ ਦੇ।
ਲੀ ਕਰ ਦੋਨੋ ਪ੍ਰਾਤ ਸਿਦਾਰੇ,
ਤਾਂ ਸਤਿਗੁਰਾਂ ਦਾ ਹੁਕਮਨਾਮਾ ਲੈ ਕੇ ਦੋਵੇਂ ਭਰਾ ਨਾਹਣ ਦੇ ਰਾਜੇ ਕੋਲ ਸਿਰਮੌਰ ਰਿਆਸਤ ਪੈਂਦੀ ਹੈ, ਜਿਹੜੀ ਪਾਉਂਟਾ ਸਾਹਿਬ ਦੀ ਜਿਹੜੀ ਰਿਆਸਤ ਹੈ ਇਹਨੂੰ ਸਿਰਮੌਰ ਰਿਆਸਤ ਕਹਿੰਦੇ ਨੇ, ਉਸ ਰਿਆਸ ਦੇ ਰਾਜੇ ਰਾਜੇ ਮੇਦਨੀ ਪ੍ਰਕਾਸ਼ ਕੋਲ ਚਲੇ ਗਏ
ਔਰ ਸਕਲੇ ਆਪਣੋ ਪਰਿਵਾਰੇ
ਹੋਰ ਵੀ ਜਿੰਨਾ ਇਹਨਾਂ ਦਾ ਪਰਿਵਾਰ ਸੀ ਬੱਚੇ ਸਨ ਸਭ ਨੂੰ ਆਪਣੇ ਨਾਲ ਲੈ ਕੇ ਗਏ
ਨਹਾਣੇ ਛਕੇ ਟਿਕ ਜਾਵ ਗਏ
ਨਾਲ ਦੇ ਰਾਜੇ ਕੋਲ ਜਦੋਂ ਇਹ ਪਹੁੰਚੇ ਉੱਥੇ ਜਾ ਕੇ ਹਾਜ਼ਰ ਹੋਏ
ਦਿਓ ਹੁਕਮਨਾਮਾ ਤੇਰ ਭਏ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਲਿਖਿਆ ਹੋਇਆ ਹੁਕਮਨਾਮਾ ਉਹ ਇਹਨਾਂ ਨੇ ਰਾਜੇ ਨਾਣ ਨੂੰ ਦਿੱਤਾ ਹੈ
ਦੇਖ ਭੂਪ ਪੜ ਕਰ ਅਮਲਾਕੇ
ਰਾਜੇ ਮੇਦਨੀ ਪ੍ਰਕਾਸ਼ ਨੇ ਸਤਿਗੁਰਾਂ ਦੇ ਹੱਥਾਂ ਦਾ ਲਿਖਿਆ ਹੁਕਮਨਾਮਾ ਪੜਿਆ ਉਹਦੇ ਤੇ ਗੁਰਦੇਵ ਦੇ ਦਸਤਖਤ ਕੀਤੇ ਹੋਏ ਪੜੇ ਹਨ
ਗਿਰਵੀ ਗ੍ਰਾਮ ਨਾਮ ਦੇ ਰਾਕੇ
ਗਿਰਵੀ ਨਾਮਕ ਪਿੰਡ ਪੈਂਦਾ ਸਿਰਮੌਰ ਰਿਆਸਤ ਵਿਚ ਉਹ ਪਿੰਡ ਜਿਹੜਾ ਸੀ ਉਹਨੇ ਇਹਨਾਂ ਦੋਨਾਂ ਭਰਾਵਾਂ ਨੂੰ ਦੇ ਦਿੱਤਾ ਵੀ ਉਹਦੀ ਜਗੀਰ ਤੁਹਾਡੀ ਉੱਥੋਂ ਜਿੰਨੀ ਆਮਦਨ ਆਵੇਗੀ ਜਿੰਨਾ ਉੱਥੋਂ ਮਾਮਲਾ ਆਵੇਗਾ ਉਹ ਤੁਹਾਡਾ ਦੋਨਾਂ ਭਰਾਵਾਂ ਦਾ ਉੱਥੇ ਰਹਿ ਕੇ ਤੁਸੀਂ ਗੁਜ਼ਾਰਾ ਕਰੋ
ਕੁਟੰਬ ਰੇ ਸੁਖ ਪਾਏ
ਰਾਜੇ ਦੇ ਉਸ ਦਿੱਤੇ ਹੋਏ ਪਿੰਡ ਦੇ ਵਿੱਚ ਦੋਨੇ ਭਰਾ ਗੁਲਾਬ ਰਾਏ ਤੇ ਸ਼ਿਆਮ ਰਾਏ ਇਹ ਅੰਮ੍ਰਿਤਧਾਰੀ ਹੋ ਗਏ ਸਨ ਗੁਲਾਬ ਸਿੰਘ ਤੇ ਸ਼ਾਮ ਸਿੰਘ ਬਣ ਗਏ ਸਨ ਇਹ ਦੋਨੇ ਭਾਈ ਫਿਰ ਉਸ ਗਿਰਵੀ ਨਾਮਕ ਪਿੰਡ ਦੇ ਵਿੱਚ ਕਾਫੀ ਸਮਾਂ ਬੜੀ ਖੁਸ਼ੀ ਤੇ ਆਨੰਦ ਨਾਲ ਰਹੇ
ਤੁਸੀਂ ਗ੍ਰਾਮ ਮੈਂ ਧਾਮ ਬਣਾਏ
ਪਿੰਡ ਗਿਰਵੀ ਦੇ ਵਿੱਚ ਇਹਨਾਂ ਨੇ ਆਪਣੇ ਰਹਿਣ ਵਾਸਤੇ ਮਕਾਨ ਬਣਾ ਲਏ ਘਰ ਬਣਾ ਲਏ
ਬੰਦੇ ਆਦਕ ਕੇ ਕੋਤ ਪਾਤ
ਉਧਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਲੇ ਬੋਲੇ ਸਨ ਪੰਜਾਬ ਦੀ ਧਰਤੀ ਤੇ
ਜਾਵਟ ਗਏ ਭਈ ਸੁਖ ਸ਼ਾਂਤ
ਜਦੋਂ ਸਾਰੇ ਪਾਸੇ ਇੱਕ ਵਾਰੀ ਸੁਖ ਸ਼ਾਂਤੀ ਹੋ ਗਈ ਬਾਬਾ ਬੰਦਾ ਸਿੰਘ ਜੀ ਦਾ ਪ੍ਰਤਾਪ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ
ਤਬੈ ਗੁਲਾਬ ਰਾਏ ਚੱਲ ਆਇਓ ਆਨੰਦਪੁਰ ਕੋ ਚੈਤ ਬਸਾਇਓ
ਉਸ ਵਕਤ ਗੁਲਾਬ ਸਿੰਘ ਤੇ ਸ਼ਾਮ ਸਿੰਘ ਇਹ ਦੋਨੋਂ ਭਰਾ ਫਿਰ ਉੱਥੋਂ ਵਾਪਸ ਸਿਰਮੌਰ ਰਿਆਸਤ ਵਿੱਚੋਂ ਚੱਲ ਕੇ ਪੰਜਾਬ ਆ ਗਏ ਆਨੰਦਪੁਰ ਸਾਹਿਬ ਆ ਗਏ ਤੇ ਦੁਬਾਰਾ ਕਿਉਂਕਿ ਆਨੰਦਪੁਰ ਸਾਹਿਬ ਉਜਾੜ ਦਿੱਤਾ ਸੀ ਤੁਰਕਾਂ ਨੇ ਜਦੋਂ ਸਤਿਗੁਰੂ ਜੀ ਛੱਡ ਕੇ ਚਲੇ ਗਏ ਸੀ ਆਨੰਦਪੁਰ ਸਾਹਿਬ ਇੱਕ ਵਾਰੀ ਉਜਾੜਤਾ ਸੀ ਤੁਰਕਾਂ ਨੇ ਤੋ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਨੇ ਦੁਬਾਰਾ ਨਵੇਂ ਸਿਰਿਓ ਆਨੰਦਪੁਰ ਸਾਹਿਬ ਨੂੰ ਵਸਾਉਣ ਦਾ ਫੁਰਨਾ ਕੀਤਾ
ਤਬ ਜੋ ਤੈ ਕਹਿਲੂਰੀ ਨਾਥ
ਉਸ ਵੇਲੇ ਜਿਹੜਾ ਉੱਥੋਂ ਦਾ ਕਹਿਲੂਰੀ ਰਾਜਾ ਸੀ
ਮਿਲਿਓ ਜਾਏ ਕਰ ਤਿਸਕੇ ਸਾਥ
ਗੁਲਾਬ ਰਾਏ ਚੱਲ ਕੇ ਉਹਨੂੰ ਮਿਲਿਆ ਉਹਦੇ ਨਾਲ ਜਾ ਕੇ ਮੁਲਾਕਾਤ ਕੀਤੀ
ਆਨੰਦਪੁਰ ਕੋ ਜੇਤਕ ਥੇ
ਆਨੰਦਪੁਰ ਸਾਹਿਬ ਦਾ ਜਿੰਨਾ ਥੇ ਬਣ ਚੁੱਕਾ ਸੀ ਬਹੁਤ ਸਾਰੇ ਘਰ ਢਾ ਕੇ ਮਿੱਟੀ ਵਿੱਚ ਮਿਲਾ ਦਿੱਤੇ ਗਏ ਸਨ ਤੁਰਕਾਂ ਵੱਲੋਂ
ਮੂਲ ਮੋਏ ਕੋ ਦੇ
ਗੁਲਾਬ ਰਾਏ ਨੇ ਨਵੇਂ ਸਿਰਿਓ ਕਹਿਲੂਰ ਦੇ ਰਾਜੇ ਨੂੰ ਪੈਸੇ ਦੇ ਕੇ ਬਹੁਤ ਸਾਰੀ ਜਗ੍ਹਾ ਆਨੰਦਪੁਰ ਸਾਹਿਬ ਦੀ ਮੁੱਲ ਖਰੀਦੀ
60,000 ਦਰਮ ਰਿਪਲੀਨ
60,000 ਰੁਪਇਆ ਉਸ ਵੇਲੇ ਉਸ ਰਾਜੇ ਨੇ ਮੁੱਲ ਲਿਆ
60 ਘੁਮਾਓ ਧਰਾ ਤੇ ਦੀਨ
60 ਘੁਮਾ ਜ਼ਮੀਨ ਜਿਹੜੀ ਸੀ ਉਹ ਉਸ ਵਕਤ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੀ 60 ਘੁਮਾ ਜ਼ਮੀਨ ਜਿਹੜੀ ਉਹ ਦਿੱਤੀ
ਸ਼ਿਆਮ ਸਿੰਘ ਅਲ ਤਕਲ ਕੁਟੰਬ
ਸ਼ਿਆਮ ਸਿੰਘ ਤੇ ਗੁਲਾਬ ਸਿੰਘ ਇਹ ਦੋਨੋਂ ਭਰਾ ਆਪਣੇ ਸਾਰੇ ਪਰਿਵਾਰ ਸਮੇਤ
ਆਨ ਬਸੇਲੇ ਨਰਨ ਕੁਟੰਬ
ਬਹੁਤ ਸਾਰਾ ਪਰਿਵਾਰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਇਹ ਦੁਬਾਰਾ ਸ੍ਰੀ ਆਨੰਦਪੁਰ ਸਾਹਿਬ ਆ ਵਸੇ ਹਨ
ਸਦਨ ਤੇ ਆਪਣੇ ਬਣਾਏ
ਇਹਨਾਂ ਨੇ ਆਪਣੇ ਕਈ ਘਰ ਦੁਬਾਰਾ ਨਵੇਂ ਉਸਾਰੇ ਕਿਉਂਕਿ ਪੁਰਾਣੇ ਘਰ ਢਹਿ ਚੁੱਕੇ ਸਨ ਦੁਬਾਰਾ ਨਵੇਂ ਸਿਰਿਓ ਕਈ ਮਕਾਨ ਬਣਾਏ ਹਨ
ਕੀਤਕ ਅਪਰ ਕੁਟੰਬੀ ਆਏ
ਹੋਰ ਵੀ ਇਹਨਾਂ ਦੇ ਜਿਹੜੇ ਕਈ ਸੋਢੀ ਹੁਣ ਵੀ ਕਈ ਸੋਢੀਆਂ ਦੇ ਪਰਿਵਾਰ ਆਨੰਦਪੁਰ ਸਾਹਿਬ ਉਦੋਂ ਦੇ ਹੀ ਰਹਿੰਦੇ ਨੇ ਕਈ ਸੋਢੀ ਜਿਹੜੇ ਕੀਰਤਪੁਰ ਸਾਹਿਬ ਸਨ ਉਹਨਾਂ ਨੂੰ ਵੀ ਸੱਦ ਕੇ ਇਹਨਾਂ ਨੇ ਆਨੰਦਪੁਰ ਸਾਹਿਬ ਚ ਵਸਾਇਆ ਹੈ
ਦੀਪ ਮਾਲਕਾ ਦਿਵਸ ਵਿਸਾਖੀ
ਦੀਪ ਮਾਲਾ ਦਾ ਜੋੜ ਮੇਲਾ ਦੀਵਾਲੀ ਦਾ ਵਿਸਾਖੀ ਦਾ ਜੋੜ ਮੇਲਾ
ਹੋਰੀ ਬਿਕੇ ਹੋਏ ਅਮਲਾਕੇ
ਹੋਲੇ ਮਹੱਲੇ ਦਾ ਸਮਾਗਮ ਉਹ ਆਨੰਦਪੁਰ ਸਾਹਿਬ ਦੇ ਵਿੱਚ ਇਹਨੇ ਮਨਾਉਣਾ ਪ੍ਰਾਰੰਭ ਕੀਤਾ ਕਲਗੀਧਰ ਦੇ ਜਾਣ ਤੋਂ ਬਾਅਦ ਦੁਬਾਰਾ ਇਹ ਜੋੜ ਮੇਲੇ ਸ੍ਰੀ ਆਨੰਦਪੁਰ ਸਾਹਿਬ ਚ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਨੇ ਮਨਾਉਣੇ ਆਰੰਭ ਕੀਤੇ
ਪੂਜਾ ਕੇ ਬੰਟਨ ਬੈਠੇ
ਔਰ ਸੰਗਤ ਬੜੀ ਆਉਂਦੀ ਸੀ ਤੇ ਸੋਢੀਆਂ ਦੇ ਪਰਿਵਾਰ ਚੋਂ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ ਬੰਸ ਵਿੱਚੋਂ ਤਾਂ ਸੀਗੇ ਹੀ ਏ ਇਸ ਕਰਕੇ ਗੁਰੂ ਬਣ ਕੇ ਬਣ ਠਣ ਕੇ ਗੱਦੀ ਲਾ ਕੇ ਬੈਠਣ ਲੱਗ ਪਿਆ।
ਦਸਵੇਂ ਗੁਰੂ ਬਿਰਾਜੈ ਜੈਸੇ,
ਜਿਵੇਂ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਗੁਰਤਾ ਗੱਦੀ ਤੇ ਸਜਦੇ ਸਨ, ਉਸੇ ਤਰ੍ਹਾਂ ਗੁਲਾਬ ਸਿੰਘ ਨੇ ਵੀ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ। ਕਲਗੀਧਰ ਨੇ ਵੀ ਬਚਨ ਕੀਤਾ ਸੀ ਵੀ ਇਹ ਵੀ ਕੁਝ ਸਮੇਂ ਲਈ ਗੁਰੂ ਬਣੇਗਾ, ਇਹ ਵੀ ਕੁਝ ਸਮੇਂ ਵਾਸਤੇ ਗੁਰੂ ਬਣਨ ਦਾ ਵਿਖਾਵਾ ਕਰੇਗਾ। ਇਹ ਬਚਨ ਸਾਹਿਬ ਨੇ ਕੀਤੇ ਸਨ, ਉਹ ਬਚਨ ਵੀ ਪੂਰੇ ਹੋਣੇ ਸੀ। ਗੁਲਾਬ ਸਿੰਘ ਨੇ ਗੱਦੀ ਲਾ ਲੈਣੀ, ਗੁਰੂ ਕਲਗੀਧਰ ਪਾਤਸ਼ਾਹ ਵਾਂਗੂ ਗੱਦੀ ਲਾ ਕੇ ਬੈਠਣਾ।
ਸੰਗਤ ਆਵਣ ਲੱਗੀ ਬਿਲੋਕ,
ਬਹੁਤ ਸਾਰੀਆਂ ਸੰਗਤਾਂ ਵੇਖਾ ਵੇਖੀ ਆਉਣ ਲੱਗੀਆਂ।
ਦੇਖਾ ਦੇਖੀ ਹੈ ਗਨ ਲੋਕ,
ਵੇਖਾ ਵੇਖੀ ਹਜ਼ਾਰਾਂ ਦੀ ਗਿਣਤੀ ਚ ਲੋਕ ਆਨੰਦਪੁਰ ਸਾਹਿਬ ਆ ਕੇ ਇਕੱਠੇ ਹੋਣ ਲੱਗੇ।
ਲਿਆਏ ਪਾਇਨ ਪੂਜੈ ਪਾਏ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਹਾਜ਼ਰ ਹੁੰਦੇ ਹਨ।
ਸਤਿਗੁਰ ਕੀ ਰੀਤ ਮਨਾਏ,
ਔਰ ਸਤਿਗੁਰਾਂ ਵਾਂਗੂ ਇਹਦੀ ਪੂਜਾ ਕਰਨ ਲੱਗੇ ਨੇ। ਅਨੇਕਾਂ ਲੋਕ ਆਉਂਦੇ ਨੇ ਕਿ ਸੋਢੀਆਂ ਦੀ ਕੁੱਲ ਦੇ ਵਿੱਚੋਂ ਇਹ ਵੀ ਗੁਰੂ ਨੇ, ਏਦਾਂ ਜਾਣ ਕੇ ਬਹੁਤ ਸਾਰੇ ਲੋਕ ਇਹਦੀ ਪੂਜਾ ਕਰਨ ਲੱਗੇ।
ਆਵਣ ਲੱਗੇ ਦਰਬ ਸਮਦਾਏ,
ਇਹ ਵੀ ਬੜੇ ਆਉਣ ਲੱਗੇ। ਜਦੋਂ ਪੂਜਾ ਹੁੰਦੀ ਹੈ ਫਿਰ ਪਰਮਾਇਆ ਵੀ ਆਉਂਦੀ ਹੈ, ਬਹੁਤ ਸਾਰੇ ਪੈਸੇ ਰੁਪਈਏ ਜਿਹੜੇ ਨੇ ਉਹ ਚੱਲ ਕੇ ਆਉਣ ਲੱਗੇ।
ਮੇਲਾ ਹੋਣ ਲੱਗਿਓ ਤਿਸ ਪਾਏ,
ਏਦਾਂ ਮੇਲਾ ਜੋੜ ਮੇਲਾ ਹੋਣ ਲੱਗਾ ਆਨੰਦਪੁਰ ਸਾਹਿਬ ਦੇ ਵਿੱਚ।
ਕਲਗੀ ਜਿਗਾ ਬੇਬੋਕਨ ਸਾਰੇ, ਜਿਮ ਸ਼੍ਰੀ ਗੋਬਿੰਦ ਸਿੰਘ ਤਨ ਧਾਰੇ।
ਸਤਿਗੁਰਾਂ ਵਾਂਗੂ ਪੂਰੀ ਰੀਸ ਕੀਤੀ। ਰੀਸ ਕੀ ਕੀਤੀ? ਜਿਵੇਂ ਕਲਗੀਧਰ ਕਲਗੀ ਸਜਾਉਂਦੇ ਸੀ, ਜਗ੍ਹਾ ਸਜਾਉਂਦੇ ਸੀ ਨਾ ਸੀਸ ਤੇ, ਉਸੇ ਤਰ੍ਹਾਂ ਗੁਲਾਬ ਰਾਏ ਦੇ ਵੀ ਆਪਣੇ ਸਿਰ ਦੇ ਉੱਤੇ ਕਲਗੀ ਲਾ ਲਈ, ਜਗ੍ਹਾ ਲਾ ਲਈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਂਗੂ ਹੀ ਕਲਗੀ ਤੇ ਜਗ੍ਹਾ ਸਜਾਉਣ ਲੱਗ ਪਿਆ।
ਤਿਮੀ ਕਮਰ ਕੱਸਾ ਸ਼ੁਭ ਕਰਕੇ,
ਸਤਿਗੁਰੂ ਜੀ ਕਮਰ ਕੱਸਾ ਕਰਦੇ ਸਨ, ਉਸੇ ਤਰ੍ਹਾਂ ਗੁਲਾਬ ਰਾਏ ਨੇ ਵੀ ਕਮਰ ਕੱਸਾ ਕਰਨਾ ਸ਼ੁਰੂ ਕਰ ਦਿੱਤਾ।
ਸਭ ਮੈਂ ਬੈਠਤ ਮੰਜੀ ਚਰਕੇ,
ਸਾਰਿਆਂ ਦੇ ਵਿੱਚ ਮੰਜੀ ਤੇ ਬਹਿੰਦਾ, ਤਖਤ ਲਾ ਕੇ ਸਾਰਿਆਂ ਦੇ ਵਿਚਕਾਰ ਬੈਠਦਾ ਹੈ।
ਸ਼੍ਰੀ ਗੁਰੂ ਸ਼ੋਭਤ ਜਿਸ ਅਸਥਾਨ, ਤੈ ਇਹ ਬੈਠੇ ਬਡਮਾਨ।
ਜਗ੍ਹਾ ਤੇ ਕਲਗੀਧਰ ਜੀ ਤਖਤ ਲਾ ਕੇ ਬੈਠਦੇ ਸਨ, ਪਹਿਲਾਂ ਤਾਂ ਉਹ ਜਗ੍ਹਾ ਦੀ ਪੂਜਾ ਕਰਦੇ ਰਹੇ, ਪਰ ਜਦੋਂ ਇਹਦੀ ਪ੍ਰਭਤਾ ਹੋ ਗਈ ਨਾ, ਇਹਨੇ ਕਲਗੀਧਰ ਦੀ ਜਿਹੜੀ ਜਗ੍ਹਾ ਸੀ ਉੱਥੇ ਵੀ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ। ਦਸਵੇਂ ਪਾਤਸ਼ਾਹ ਦਾ ਜਿਹੜਾ ਸਥਾਨ ਸੀ, ਜਿੱਥੇ ਕੇਵਲ ਦਸਵੇਂ ਪਾਤਸ਼ਾਹ ਹੀ ਬਹਿੰਦੇ ਸਨ, ਉਸ ਜਗ੍ਹਾ ਤੇ ਗੁਲਾਬ ਰਾਏ ਨੇ ਬੈਠਣਾ ਸ਼ੁਰੂ ਕਰ ਦਿੱਤਾ।
ਐਸ਼ਵਰਜ ਵਧਿਓ ਭਇਓ ਹੰਕਾਰ,
ਜਦੋਂ ਐਸ਼ਵਰਜ ਵਧਿਆ, ਸੰਪਦਾ ਵਿਭੂਤੀ ਧਨ ਦੌਲਤ ਵਧਿਆ, ਤੇ ਉਹਦੇ ਨਾਲ ਹੰਕਾਰ ਵੀ ਵੱਧ ਗਿਆ। ਸੁਭਾਵਿਕ ਹੈ, ਜਿੱਥੇ ਐਸ਼ਵਰਜ ਹੋਵੇਗਾ ਉੱਥੇ ਹੰਕਾਰ ਵੀ ਹੋਵੇਗਾ। ਜਦੋਂ ਐਸ਼ਵਰਜ ਵਧਿਆ ਤੇ ਹੰਕਾਰ ਵੀ ਵੱਧ ਗਿਆ।
ਗੁਰ ਕੀ ਸਮਤਾ ਚੈ ਚਿਤ ਧਾਰ,
ਹੁਣ ਸਤਿਗੁਰਾਂ ਦੀ ਬਰਾਬਰੀ ਕਰਨਾ ਚਾਹੁੰਦਾ ਗੁਲਾਬ ਰਾਏ ਕਿ ਮੈਂ ਕਲਗੀਧਰ ਦੇ ਮਨਿੰਦ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਵਾਂ।
ਹੁਤੋ ਦੇਵਰਾ ਨਵ ਗੁਰੂ ਜੈ, ਸੇਵਾ ਹਿਤ ਗੁਰਬਖਸ਼ ਸਾਧਤ।
ਖਾਲਸਾ ਜੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਹੁਰਾ ਸੀ, ਉੱਥੇ ਮਹਾਰਾਜ ਜੀ ਭਾਈ ਗੁਰਬਖਸ਼ ਨਾਮ ਦੇ ਉਦਾਸੀ ਸਾਧ ਨੂੰ ਛੱਡ ਗਏ ਸੀ। ਪਿੱਛੇ ਆਪਾਂ ਕਥਾ ਚ ਸੁਣਿਆ, ਜਦੋਂ ਕਲਗੀਧਰ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਤਿਗੁਰਾਂ ਗੁਰਬਖਸ਼ ਨੂੰ ਕਿਹਾ ਸੀ ਤੁਸੀਂ ਇੱਥੇ ਸੇਵਾ ਕਰੋ, ਉਹਨੇ ਆਖਿਆ ਮਹਾਰਾਜ ਤੁਰਕਾਂ ਦਾ ਬੋਲਬਾਲਾ, ਇੱਥੇ ਰਸਤਾ ਬਸਤਾ, ਮਹਾਰਾਜ ਕਹਿੰਦੇ ਗੱਡੇ ਭਰੇ ਹੋਏ ਖਲੋਤੇ ਰਹਿਣਗੇ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ। ਉਸ ਸਮੇਂ ਤੋਂ ਭਾਈ ਗੁਰਬਖਸ਼ ਨਾਮ ਦੇ ਉਸ ਉਦਾਸੀ ਸਾਧ ਨੇ ਉੱਥੇ ਰਹਿ ਕੇ ਸੇਵਾ ਕੀਤੀ, ਜਿੰਨਾ ਚਿਰ ਜਿਉਂਦਾ ਰਿਹਾ ਨੌਵੇਂ ਪਾਤਸ਼ਾਹ ਦੇ ਦਿਓਰੇ ਦੀ ਸੇਵਾ ਕਰਦਾ ਰਿਹਾ। ਜਦੋਂ ਗੁਲਾਬ ਰਾਏ ਗੱਦੀ ਲਾ ਕੇ ਬੈਠਦਾ ਸੀ ਉਦੋਂ ਵੀ ਭਾਈ ਗੁਰਬਖਸ਼ ਜੀ ਉੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਿਓਰੇ ਦੀ ਸੇਵਾ ਕਰਦੇ ਸਨ।
ਆਪ ਗੁਰੂ ਥਿਰ ਕਰਤੇ ਗਏ,
ਕਲਗੀਧਰ ਜੀ ਆਪ ਭਾਈ ਗੁਰਬਖਸ਼ ਉਦਾਸੀ ਸਾਧ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦਾ ਸੇਵਾਦਾਰ ਮੁਕਰਰ ਕਰਕੇ ਗਏ ਸਨ।
ਧੂਪ ਦੀਪ ਆਦਿਕ ਕ੍ਰਿਤ ਕਏ,
ਪਾਤਸ਼ਾਹ ਦੇ ਅਸਥਾਨ ਤੇ ਧੂਪ ਦਿਖਾਉਣੀ, ਮਹਾਰਾਜ ਜੀ ਦੇ ਸਥਾਨ ਤੇ ਦੀਵਾ ਜਗਾਉਣਾ, ਜੋਤ ਜਗਾਉਣੀ, ਸਤਿਗੁਰਾਂ ਗੁਰਦੁਆਰਿਆਂ ਦੇ ਅਸਥਾਨ ਤੇ ਨੌਵੇਂ ਪਾਤਸ਼ਾਹ ਤੇ ਝਾੜੂ ਫੇਰਨਾ, ਸਾਰੀ ਸੇਵਾ ਭਾਈ ਗੁਰਬਖਸ਼ ਜੀ ਨੇ ਸਵੇਰੇ ਸ਼ਾਮ ਕਰਨੀ।
ਤਿੰਨ ਇੱਕ ਦਿਨ ਅਵਲੋਕਿਓ ਆਨ,
ਇੱਕ ਦਿਨ ਭਾਈ ਗੁਰਬਖਸ਼ ਜੀ ਕਿਤੇ ਬਾਹਰ ਆਏ ਤੇ ਉਹਨਾਂ ਨੇ ਸੁਭਾਵਕ ਗੁਲਾਬ ਰਾਏ ਨੂੰ ਵੇਖਿਆ।
ਫਿਰ ਉਹ ਗੁਲਾਬ ਰਾਏ ਗੁਰਥਾਨ,
ਕੀ ਵੇਖਿਆ ਕਿ ਗੁਲਾਬ ਰਾਏ ਉਸ ਜਗ੍ਹਾ ਤੇ ਬੈਠਾ ਜਿੱਥੇ ਕਲਗੀਧਰ ਜੀ ਬਹਿੰਦੇ ਸਨ। ਭਾਈ ਗੁਰਬਖਸ਼ ਹੁਣ ਗੁਰੂ ਕਾ ਸਿੱਖ ਹੈ, ਉਹਨੇ ਇਹ ਗੱਲ ਕਿਵੇਂ ਆਪਣੇ ਹਿਰਦੇ ਚ ਸਹਿਣ ਕਰਨੀ ਸੀ ਕਿ ਕਲਗੀਧਰ ਦੀ ਜਗ੍ਹਾ ਤੇ ਕੋਈ ਵਿਅਕਤੀ ਬੈਠੇ, ਗੁਲਾਬ ਰਾਏ ਸੱਜ ਕੇ ਗੱਦੀ ਤੇ ਬੈਠੇ ਗੁਰੂ ਬਣ ਕੇ। ਕਹਿੰਦੇ ਭਾਈ ਗੁਰਬਖਸ਼ ਨੇ ਵੇਖਿਆ ਕਿ ਕਲਗੀਧਰ ਜਿਹੜੀ ਜਗ੍ਹਾ ਤੇ ਬਹਿੰਦੇ ਸਨ ਉਸ ਜਗ੍ਹਾ ਤੇ ਗੁਲਾਬ ਰਾਏ ਬੈਠਾ ਹੈ।
ਸਹੀ ਨ ਗਈ ਅਵਗਿਆ,
ਅਵਗਿਆ ਜਿਹੜੀ ਉਹਨੇ ਕੀਤੀ ਸਤਿਗੁਰਾਂ ਦੀ ਜਗ੍ਹਾ ਦੀ, ਭਾਈ ਗੁਰਬਖਸ਼ ਕੋਲੋਂ ਇਹ ਅਵਗਿਆ ਸਹੀ ਨਾ ਗਈ।
ਹੱਥ ਜੋੜ ਬੋਲਿਓ ਤਿਸ ਬੇਰ,
ਹੱਥ ਜੋੜ ਕੇ ਪਹਿਲਾਂ ਤਾਂ ਉਹਨੇ ਬੇਨਤੀ ਕੀਤੀ ਗੁਲਾਬ ਰਾਏ ਨੂੰ, ਹੱਥ ਜੋੜ ਕੇ ਗੁਲਾਬ ਰਾਏ ਨੂੰ ਕਹਿਣ ਲੱਗਾ,
ਪੂਜਾ ਲੈਣ ਆਦਿ ਕ੍ਰਿਤ ਸਾਰੇ ਸਭ ਕਰੀਐ ਨੈ ਕੋ ਹਤਕਾਰੇ।
ਭਾਈ ਗੁਰਬਖਸ਼ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਗੁਰੂ ਪੁੱਤਰ ਹੈ, ਗੁਰੂ ਦੀ ਅੰਸ ਵੰਸ਼ ਚੋਂ ਹੈ, ਤੇ ਕਹਿਣ ਲੱਗੇ ਬਾਬਾ ਗੁਲਾਬ ਰਾਏ ਜੀ ਸੰਗਤ ਕੋਲੋਂ ਜਿਹੜੀ ਪੂਜਾ ਆਉਂਦੀ ਹੈ ਉਹ ਵੀ ਤੁਸੀਂ ਸਾਂਭੋ, ਦਸਵੰਧ ਦੀ ਮਾਇਆ ਆਉਂਦੀ ਹੈ ਉਹ ਵੀ ਸਾਰਾ ਕੁਝ ਤੁਸੀਂ ਸੰਭਾਲੋ, ਮੈਂ ਨਹੀਂ ਰੋਕਦਾ, ਜਿਵੇਂ ਮਰਜ਼ੀ ਤੁਸੀਂ ਆਪਣੀ ਪੂਜਾ ਕਰਾਓ।
ਬੈਠਣ ਉਚਿਤ ਨਾ ਗੁਰ ਕੇ ਥਾਨ, ਬੰਧਨ ਜੋਗ ਸਭਨ ਕੇ ਜਾਨ।
ਪਰ ਇਹ ਜਗ੍ਹਾ ਜਿੱਥੇ ਤੁਸੀਂ ਬੈਠੇ ਹੋ ਇਹ ਤੁਹਾਡੇ ਬੈਠਣ ਯੋਗ ਨਹੀਂ, ਇਹ ਕਲਗੀਧਰ ਦਾ ਸਥਾਨ ਹੈ, ਇੱਥੇ ਕੇਵਲ ਦਸਵੇਂ ਪਾਤਸ਼ਾਹ ਬਹਿੰਦੇ ਰਹੇ ਨੇ, ਉਹਨਾਂ ਦੇ ਬਰਾਬਰ ਕੋਈ ਦੂਜਾ ਨਹੀਂ ਜਿਹੜਾ ਉਹਨਾਂ ਦੀ ਜਗ੍ਹਾ ਤੇ ਬੈਠ ਸਕੇ, ਇਸ ਕਰਕੇ ਇੱਥੇ ਤੂੰ ਮੱਥਾ ਟੇਕਿਆ ਕਰ, ਇੱਥੇ ਵੰਦਨਾ ਕਰਿਆ ਕਰ, ਪਰ ਇੱਥੇ ਸਤਿਗੁਰਾਂ ਦੇ ਸਥਾਨ ਤੇ ਗੁਰੂ ਬਣ ਕੇ ਨਾ ਬੈਠਿਆ ਕਰ।
ਥਾਨ ਬਣਾਓ ਆਪਣ ਦੂਜਾ,
ਬੈਠਣਾ ਹੀ ਆ, ਗੱਦੀ ਲਾ ਕੇ ਕੋਈ ਦੂਜੀ ਜਗ੍ਹਾ ਬਣਾ ਲੈ, ਹੋਰ ਥੜਾ ਬਣਾ ਲੈ, ਇੱਥੇ ਕਿਹੜਾ ਕੋਈ ਜਗ੍ਹਾ ਦੀ ਕਮੀ ਹੈ, ਜੇ ਤੂੰ ਬੈਠਣਾ ਹੀ ਹੈ ਤੇ ਦੂਜਾ ਥੜਾ ਬਣਾ ਕੇ ਉੱਥੇ ਬੈਠਣਾ ਕਰ।
ਬੈਠ ਲੀਜਾ ਸਭ ਪੂਜਾ,
ਉੱਥੇ ਬਹਿ ਕੇ ਤੂੰ ਆਪਣੀ ਪੂਜਾ ਵੀ ਕਰਾ, ਲੋਕਾਂ ਕੋਲੋਂ ਮੱਥਾ ਵੀ ਟਕਾ, ਲੋਕਾਂ ਕੋਲੋਂ ਮਾਇਆ ਵੀ ਲੈ, ਤੈਨੂੰ ਕੋਈ ਨੀ ਰੋਕਦਾ, ਪਰ ਇਹ ਸਤਿਗੁਰਾਂ ਦੀ ਜਗ੍ਹਾ ਤੇ ਤੂੰ ਨਾ ਬੈਠ।
ਸੰਤ ਗੁਲਾਬ ਰਾਏ ਰਿਸ ਭਰਿਓ,
ਹੁਣ ਹਾਲਾਂਕਿ ਬਾਬੇ ਗੁਰਬਖਸ਼ ਨੇ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਸੀ, ਪਰ ਅੱਗੋ ਗੁਲਾਬ ਰਾਏ ਹੰਕਾਰ ਵਿੱਚ ਸੀ ਕਿ ਮੈਨੂੰ ਕੌਣ ਰੋਕ ਸਕਦਾ। ਹੁਣ ਜਿਹੜੇ ਬੰਦੇ ਅੰਦਰ ਹੰਕਾਰ ਹੁੰਦਾ ਉਹਦੇ ਅੰਦਰ ਕ੍ਰੋਧ ਵੀ ਹੁੰਦਾ, ਗੁੱਸੇ ਵਿੱਚ ਆ ਗਿਆ ਗੁਲਾਬ ਰਾਏ ਤੇ ਗੁੱਸੇ ਵਿੱਚ ਆ ਕੇ ਬੋਲਿਆ,
ਕਿਉਂ ਫੁਕਰੇ ਮੁਹਿੱਦੇ ਕਤਜਰੇ।
ਬਾਬਾ ਗੁਰਬਖਸ਼ ਉਦਾਸੀ ਸਾਧ ਸੀ, ਮਹਾਤਮਾ ਸੀ, ਉਹਨੂੰ ਕਹਿੰਦਾ ਉਹ ਫੁਕਰੇ ਤੂੰ ਕਿਉਂ ਮੈਨੂੰ ਵੇਖ ਕੇ ਜਰਦਾ, ਮੈਨੂੰ ਵੇਖ ਕੇ ਕਿਉਂ ਸੜਦਾ ਹੈ।
ਪੁਰ ਉਜੜੇ ਉਹਨੇ ਕਿਨੂੰ ਵਸਾਇਓ,
ਸਾਰਾ ਆਨੰਦਪੁਰ ਸਾਹਿਬ ਉਜੜ ਗਿਆ ਸੀ, ਉਦੋਂ ਤਾਂ ਕਿਸੇ ਨੀ ਵਸਾਇਆ, ਹੁਣ ਮੈਂ ਇਹ ਵਸਾਇਆ ਨਗਰ ਆਨੰਦਪੁਰ ਸਾਹਿਬ, ਦੁਬਾਰਾ 60,000 ਰੁਪਇਆ ਖਰਚਿਆ। ਕਹਿੰਦਾ ਜਦੋਂ ਇਹ ਆਨੰਦਪੁਰ ਸਾਹਿਬ ਉਜੜਿਆ ਸੀ ਉਦੋਂ ਤਾਂ ਕਿਸੇ ਨੀ ਵਸਾਇਆ,
ਹੁਕਮ ਅਦਮ ਨਾ ਕਿਨ ਰਖਵਾਇਓ,
ਉਦੋਂ ਤਾਂ ਕਿਸੇ ਨੂੰ ਤੁਹਾਨੂੰ ਚੇਤੇ ਨੀ ਆਇਆ ਵੀ ਗੁਰੂ ਦੀ ਜਗ੍ਹਾ ਗੁਰੂ ਦਾ ਸਥਾਨ ਹੈ, ਇਹ ਬਣਾ ਲਈਏ, ਇਹਦਾ ਅਦਬ ਰੱਖੀਏ, ਸਤਿਕਾਰ ਰੱਖੀਏ।
ਉਪਾਏ ਕਰ ਦੇ ਕਰ ਦਰਬ,
ਉਦੋਂ ਕੋਈ ਤੁਸੀਂ ਉਪਾਅ ਨੀ ਕੀਤਾ ਪੈਸਾ ਧਨ ਦੇ ਕੇ ਗੁਰੂ ਦੇ ਸਥਾਨ ਦਾ, ਉਦੋਂ ਕੋਈ ਅਦਬ ਨੀ ਰੱਖਿਆ।
ਫਿਰ ਇਸ ਉਤੇ ਵਸਾਇਓ ਸਰਬ,
ਮੈਂ ਇਧਰ ਉਧਰ ਫਿਰ ਕੇ ਮਾਇਆ ਖਰਚ ਕੇ ਪੈਸੇ ਖਰਚ ਕੇ ਇਹ ਜਗ੍ਹਾ ਦੁਬਾਰਾ ਵਸਾਈ ਹੈ, ਸਥਾਨ ਦੁਬਾਰਾ ਬਣਾਏ ਨੇ।
ਗੁਰ ਥਲ ਬਿਦਦ ਕਰੇ ਧਨ ਲਾਇਓ,
ਮੈਂ ਪੈਸਾ ਧਨ ਖਰਚ ਕੇ ਗੁਰੂ ਸਾਹਿਬ ਦਾ ਇਹ ਸਥਾਨ ਬਿਦਤ ਕੀਤਾ, ਪ੍ਰਗਟ ਕੀਤਾ ਹੈ,
ਲੋਕਾਂ ਤੇ ਤੈ ਮੱਤ ਟਿਕਾਇਓ,
ਔਰ ਲੋਕਾਂ ਕੋਲ ਇੱਥੇ ਬਹਿ ਕੇ ਮੈਂ ਮੱਥਾ ਟਿਕਵਾਇਆ ਹੈ।
ਤੂੰ ਸੇਵਕ ਸੇਵਾ ਪਰ ਰੱਖਾ, ਸਮਤਾ ਹਿਤ ਕਹਿਬੇ ਕਿਮ ਕਾਕਾ,
ਤੂੰ ਸੇਵਕ ਆ, ਨੌਕਰ ਆ ਸਾਡਾ, ਤੇ ਤੈਨੂੰ ਸੇਵਾ ਵਾਸਤੇ ਰੱਖਿਆ ਹੋਇਆ, ਤੈਨੂੰ ਸਾਡੀ ਬਰਾਬਰੀ ਕਰਨ ਦੀ ਲੋੜ ਨਹੀਂ ਗੀ, ਅਸੀਂ ਗੁਰੂ ਦੀ ਅੰਸ ਵੰਸ਼ ਚ ਹੁੰਦੇ ਆ, ਗੁਰੂ ਦੇ ਪੁੱਤਰ ਪੋਤਰੇ ਆ, ਤੇਰੀ ਸਾਡੀ ਬਰਾਬਰੀ ਕਰਨ ਦੀ ਤਾਕਤ ਨਹੀਂ, ਤੂੰ ਸੇਵਕ ਆ, ਸੇਵਕ ਬਣ ਕੇ ਰਹਿ, ਤੈਨੂੰ ਸੇਵਾ ਵਾਸਤੇ ਰੱਖਿਆ ਹੋਇਆ ਹੈ।
ਕਾਰਜ ਕਰਬੇ ਸ਼ਕਤ ਨਾ ਕੋਈ,
ਤੇਰੇ ਚ ਕੋਈ ਆਪ ਤਾਂ ਕੰਮ ਕਰਨ ਦੀ ਤਾਕਤ ਨਹੀਂ ਹੈ,
ਅਪਰ ਜੇ ਕਰੇ ਈਰਖਾ ਹੋਏ,
ਕੋਈ ਦੂਸਰੇ ਨੇ ਕੰਮ ਕੀਤਾ ਤੇ ਉਹਦੇ ਨਾਲ ਈਰਖਾ ਕਰਦਾ, ਉਹਦੇ ਨਾਲ ਤੂੰ ਦਵੈਸ਼ ਕਰਦਾ,
ਤਬ ਨਾ ਈਰਖਾ ਕਿਨੂੰ ਕਰੇ,
ਉਦੋਂ ਕਿਉਂ ਨਾ ਕਿਸੇ ਨੇ ਈਰਖਾ ਕੀਤੀ ਜਦੋਂ ਇਹ ਸਥਾਨ ਨਹੀਂ ਸੀ ਬਣਿਆ,
ਆਮਦਨੀ ਇੱਕ ਅਬ ਮਤ ਜਿਹੜੇ,
ਇੱਥੇ ਆਮਦਨ ਹੋ ਗਈ ਆ, ਰੁਪਈਏ ਆਉਣ ਲੱਗ ਪਏ ਨੇ ਤੇ ਵੇਖ ਕੇ ਤੁਸੀਂ ਈਰਖਾ ਕਰਨ ਲੱਗ ਪਏ, ਉਹ ਪਹਿਲਾਂ ਕਿਉਂ ਨਾ ਈਰਖਾ ਕੀਤੀ ਤੂੰ, ਹੁਣ ਪੈਸੇ ਆਉਣ ਲੱਗ ਪਏ, ਆਮਦਨ ਆਉਣ ਲੱਗ ਪਈ ਤੇ ਵੇਖ ਕੇ ਈਰਖਾ ਕਰਨ ਲੱਗ ਪਿਆ,
ਮੁਝ ਆਗੇ ਆਵਦੇ ਉਹਨਾਂ ਦਿਖਾਏ,
ਚਲਾ ਜਾ ਇੱਥੋਂ, ਮੇਰੀਆਂ ਅੱਖਾਂ ਦੇ ਸਾਹਮਣੇ ਮੁੜ ਕੇ ਨਾ ਦਿਸੀ, ਮੇਰੀਆਂ ਅੱਖਾਂ ਤੋਂ ਓਹਲੇ ਹੋ ਜਾ,
ਦੂਰ ਕਰੋ ਕਹਿ ਕਹਿ ਬਰਿਆਏ,
ਫਿਰ ਨਾ ਹੋਇਆ ਮੇਰੀਆਂ ਅੱਖਾਂ ਤੋਂ ਉਲੋਏ ਤੇ ਫਿਰ ਮੇਰੇ ਨੌਕਰ ਬੈਠੇ ਨੇ ਆ ਸਾਹਮਣੇ, ਇਹ ਫੜ ਕੇ ਆਪੇ ਤੈਨੂੰ ਦੂਰ ਕਰ ਦੇਣਗੇ,
ਤੀਨ ਚਾਰ ਨਾਲ ਉੱਠ ਤਤ ਕਾਲਾ ਪਕੜ ਤਕੀਲ ਵੈਰ ਨਿਕਾਲਾ,
ਗੁਲਾਬ ਰਾਏ ਨੇ ਗੱਲ ਹਾਲੇ ਕਹੀ ਸੀ ਕਿ ਇਹਦੇ ਤਿੰਨ ਚਾਰ ਬੰਦੇ ਉੱਠੇ ਤੇ ਜਾ ਕੇ ਭਾਈ ਗੁਰਬਖਸ਼ ਉਦਾਸੀ ਸਾਹਿਬ ਦੀਆਂ ਬਾਹਾਂ ਫੜ ਕੇ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ, ਜਿੱਥੇ ਬੈਠਾ ਸੀ ਇਹਦੀ ਜਗ੍ਹਾ ਸੀ ਉਹਦੇ ਵਿੱਚੋਂ ਦਰਬਾਰ ਇਹਦਾ ਦੀਵਾਨ ਜਿਹੜਾ ਸੀ ਉਹਦੇ ਵਿੱਚੋਂ ਧੱਕੇ ਮਾਰ ਕੇ ਭਾਈ ਗੁਰਬਖਸ਼ ਨੂੰ ਬਾਹਰ ਕੱਢਣ ਲੱਗੇ,
ਜਾਨ ਅਵਗਿਆ ਕੋ ਅਪਰਾਧੋ,
ਭਾਈ ਗੁਰਬਖਸ਼ ਨੇ ਵੇਖਿਆ ਵੀ ਇਹਨੇ ਮੇਰੀ ਵੀ ਅਵਗਿਆ ਕੀਤੀ, ਸਤਿਗੁਰਾਂ ਦੇ ਅਸਥਾਨ ਦੀ ਵੀ ਅਵਗਿਆ ਕੀਤੀ ਹੈ, ਇਹਦਾ ਬੜਾ ਵੱਡਾ ਅਪਰਾਧ ਹੈ,
ਜੀਓ ਸਰਾਪ ਕੋ ਪਿਓ ਤਵ ਸਾਧੂ,
ਸਾਧੂ ਸੀ ਉਹ ਵੀ ਸਾਧਨਾ ਵਾਲਾ ਜਿਹੜਾ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਉਦੋਂ ਸੇਵਾ ਕਰਦਾ ਰਿਹਾ ਜਦੋਂ ਤੁਰਕਾਂ ਦਾ ਘੇਰਾ ਸੀ, ਉਹਦੀ ਕੋਈ ਛੋਟੀ ਮੋਟੀ ਘਾਲਣਾ ਨਹੀਂ ਸੀ ਤੇ ਤਪੱਸਿਆ ਸੀ, ਤਪੱਸਿਆ ਦੇ ਬਲ ਕਰਕੇ ਸ਼ਬਦ ਸਿੱਧੀ ਸੀ ਉਹਦੇ ਕੋਲ, ਉਹਨੇ ਬਚਨ ਕਰ ਦਿੱਤਾ ਉਸ ਵੇਲੇ ਗੁਲਾਬ ਰਾਏ ਨੂੰ ਕਹਿ ਦਿੱਤਾ,
ਕੇਤਕ ਦਿਨ ਮੈਂ ਜੜ ਉਖੜੈ,
ਜਾ ਗੁਲਾਬ ਰਾਏ ਕੁਝ ਦਿਨਾਂ ਦੀ ਗੱਲ ਆ, ਕੁਝ ਦਿਨਾਂ ਚ ਤੇਰੀਆਂ ਜੜਾਂ ਆਨੰਦਪੁਰ ਸਾਹਿਬ ਚੋਂ ਪੁੱਟੀਆਂ ਜਾਣਗੀਆਂ,
ਸੁੱਤ ਸਮੇਤ ਤੁਰਨ ਹੀ ਛੈ,
ਆਪਣੇ ਪੁੱਤਰ ਸਮੇਤ ਤੁਰਨ ਹੀ ਛੇਤੀ ਖਤਮ ਹੋ ਜਾਏਗਾ, ਮੁੱਕ ਜਾਏਗਾ,
ਇਮ ਕਹਿ ਗਏ ਆਪਣੇ ਦੇਰੇ,
ਕਿ ਭਾਈ ਗੁਰਬਖਸ਼ ਆਪਣੇ ਸਥਾਨ ਤੇ ਜਿੱਥੇ ਸੇਵਾ ਕਰਦਾ ਸੀ ਨੌਵੇਂ ਪਾਤਸ਼ਾਹ ਦੀ ਜਗ੍ਹਾ ਤੇ ਉੱਥੇ ਚਲਾ ਗਿਆ,
ਸੇਵ ਦੇਵਰੇ
ਨੇ ਦਿਓਰੇ ਦੀ ਸੇਵਾ ਗੁਰੂ ਸਾਹਿਬ ਦਾ ਰੂਪ ਜਾਣ ਕੇ ਨੌਵੇਂ ਪਾਤਸ਼ਾਹ ਦਾ ਰੂਪ ਜਾਣ ਕੇ ਕਰਦਾ ਰਿਹਾ,
ਚਿਤ ਮੈਂ ਤਪੈ ਸਾਧ ਬੋ ਤੇਰਾ,
ਪਰ ਉਹ ਸਾਧੂ ਸੀ, ਮਨ ਵਿੱਚ ਉਹਦੇ ਦੁੱਖ ਬੜਾ ਸੀ ਕਿ ਗੁਲਾਬ ਰਾਏ ਨੇ ਚੰਗਾ ਨਹੀਂ ਕੀਤਾ, ਸਤਿਗੁਰਾਂ ਦੇ ਅਸਥਾਨ ਦੀ ਬੇਅਦਬੀ ਕਰਦਾ, ਮਹਾਰਾਜ ਜੀ ਦੇ ਅਸਥਾਨ ਤੇ ਬੈਠਦਾ, ਫਿਰ ਮੈਨੂੰ ਵੀ ਝਿੜਕਿਆ ਧੱਕੇ ਮਰਵਾਏ ਨੇ, ਮਨ ਦੇ ਵਿੱਚ ਉਹਦੇ ਦੁੱਖ ਬਹੁਤ ਹੈ,
ਬਾਦ ਅਨਾਦਰ ਕੀਨ ਸਮੇਰਾ,
ਵਿਅਰਥ ਹੀ ਉਹਨੇ ਮੇਰਾ ਅਨਾਦਰ ਕੀਤਾ, ਮੈਂ ਤਾਂ ਬੇਨਤੀ ਕੀਤੀ ਸੀ ਹੱਥ ਜੋੜ ਕੇ ਉਹਦੇ ਅੱਗੇ ਤੇ ਉਹਨੇ ਉਲਟਾ ਮੇਰਾ ਨਿਰਾਦਰ ਕੀਤਾ ਹੈ, ਮੇਰੇ ਨਾਲ ਝਗੜਾ ਕੀਤਾ ਹੈ,
ਗੁਰੂ ਅਵਗਿਆ ਤੇ ਮੈਂ ਕਹਿਓ,
ਮੈਂ ਤਾਂ ਸਤਿਗੁਰਾਂ ਦੇ ਅਸਥਾਨ ਦੀ ਅਵਗਿਆ ਹੁੰਦੀ ਵੇਖੀ ਤਾਂ ਉਹਨੂੰ ਇਹ ਗੱਲ ਕਹੀ ਸੀ ਕਿ ਤੂੰ ਆਪਣਾ ਵੱਖਰਾ ਥੜਾ ਬਣਾ ਕੇ ਬਹਿ ਜਾ, ਸਤਿਗੁਰਾਂ ਦੀ ਜਗ੍ਹਾ ਤੇ ਕਿਉਂ ਬਹਿਣਾ, ਮੈਂ ਤਾਂ ਬੇਨਤੀ ਕੀਤੀ ਸੀ ਪਰ ਉਹਨੇ ਨਹੀਂ ਮੰਨੀ,
ਗਰਬਤ ਮਨ ਤੇ ਨੀਕ ਨਾ ਲਿਓ,
ਔਰ ਹੰਕਾਰ ਦੇ ਨਾਲ ਉਹਨੇ ਮੇਰੀ ਇਹ ਗੱਲ ਚੰਗੀ ਕਰਕੇ ਮੰਨਣ ਦੀ ਬਜਾਏ ਸਗੋਂ ਉਲਟੀ ਕਰਕੇ ਮੰਨੀ ਹੈ,
ਕੇਤਕ ਦਿਨ ਬੀਤੇ ਤਿਸ ਪਾਚੇ,
ਤਰ੍ਹਾਂ ਕੁਝ ਕੁ ਦਿਨ ਬਤੀਤ ਹੋ ਗਏ,
ਜੇ ਸ਼ਟ ਪੁੱਤਰ ਦੇ ਪ੍ਰਿਆ ਬਾਛੇ,
ਗੁਲਾਬ ਰਾਏ ਦਾ ਇੱਕ ਵੱਡਾ ਪੁੱਤਰ ਸੀ, ਇਹਨੂੰ ਬੜਾ ਪਿਆਰਾ ਸੀ, ਪੁੱਤਰਾਂ ਨਾਲ ਸਨੇਹ ਹੁੰਦਾ ਹੀ ਹੈ ਤੇ ਗੁਲਾਬ ਰਾਏ ਦਾ ਇੱਕ ਵੱਡਾ ਪੁੱਤਰ ਸੀ, ਉਹਦੇ ਨਾਲ ਇਹਦਾ ਬੜਾ ਪਿਆਰ ਸੀ,
ਕਿਸ ਕਾਰਨ ਤੇ ਸੋ ਮਰ ਗਏ,
ਪਰਮੇਸ਼ਰ ਵੱਲੋਂ ਹੋਣੀ ਆ ਗਈ, ਮੌਤ ਤਾਂ ਸਭ ਦੇ ਸਿਰ ਤੇ ਆਉਣੀ ਹੈ, ਹੋਣੀ ਵਰਤ ਗਈ, ਕਹਿੰਦੇ ਸੁਭਾਵਕ ਹੀ ਹੋਣੀ ਵਰਤੀ ਤੇ ਉਹਦੀ ਮੌਤ ਹੋ ਗਈ,
ਦਾਉ ਕਰਿਓ ਅਤਿਸ਼ੈ ਦੁੱਖ ਪਇਓ,
ਉਹਦਾ ਇਹ ਸੰਸਕਾਰ ਕਰਕੇ ਆਇਆ ਤੇ ਬੜਾ ਡਾਢਾ ਦੁੱਖ ਗੁਲਾਬ ਰਾਏ ਦੇ ਮਨ ਚ ਕੇ ਮੇਰਾ ਪੁੱਤਰ ਮਾਰਿਆ ਗਿਆ,
ਸ਼ੋਕ ਬਿਕੈ ਵਿਆਕੁਲ ਹੋਏ ਰਹੋ,
ਮਰ ਗਿਆ, ਬੜਾ ਸ਼ੋਕ ਬੜਾ ਦੁੱਖ ਗੁਲਾਬ ਰਾਏ ਦੇ ਮਨ ਦੇ ਵਿੱਚ ਹੋਇਆ,
ਖਾਨ ਪਾਨ ਕੋ ਚਿਤ ਨਾ ਚਿਓ,
ਨਾ ਇਹਦਾ ਕੁਝ ਖਾਣ ਨੂੰ ਚਿਤ ਕਰੇ ਨਾ ਕੁਝ ਜਲ ਪਾਣੀ ਛਕਣ ਨੂੰ ਚਿਤ ਕਰੇ,
ਤਿਸ ਕੀ ਮਾਤ ਬਿਰਲਾਪ ਬਨੇਰੇ।
ਉਹਦੀ ਜਿਹੜੀ ਘਰ ਵਾਲੀ ਸੀ ਉਹ ਵੀ ਬਿਰਲਾਪ ਕਰਦੀ ਹੈ, ਜਿਹਦਾ ਜਵਾਨ ਪੁੱਤਰ ਮਰ ਗਿਆ ਸੀ ਉਹ ਵੀ ਬਿਰਲਾਪ ਕਰਦੀ, ਬੜਾ ਡਾਢਾ ਰੋਂਦੀ ਹੈ।
ਮੋਚਿਤ ਅਸ਼ਰੋ ਪਾਤਮ ਤੇਰੇ,
ਅੱਖਾਂ ਵਿੱਚੋਂ ਹੰਝੂ ਵਹਾਉਂਦੀ ਹੈ, ਨੇਤਰਾਂ ਚੋਂ ਨੀਰ ਵਹਾਉਂਦੀ ਹੈ।
ਦਿਵਸ ਤੀਸਰੇ ਜੋ ਸੁੱਤ ਮਰਿਓ,
ਕਹਿੰਦੇ ਇਹਦੇ ਪੁੱਤਰ ਨੂੰ ਮਰੇ ਨੂੰ 3 ਦਿਨ ਹੋ ਗਏ, ਜਦੋਂ ਤੀਸਰਾ ਦਿਨ ਚੜਿਆ
ਕੇ ਨਰ ਸੰਗ ਵੈਰ ਮਿਲ ਪਰਿਓ,
ਕਹਿੰਦੇ ਕਿਸੇ ਨਰ ਨੂੰ ਇਹਦਾ ਜਿਹੜਾ ਮਰਿਆ ਹੋਇਆ ਪੁੱਤਰ ਸੀ ਉਹਦੀ ਰੂਹ ਮਿਲ ਗਈ, ਉਹ ਕਹਿੰਦੇ ਕਿਸੇ ਨੂੰ ਮਿਲੀ।
ਅਤੇ ਉਹ ਸੱਸਾ ਇੱਕ ਦੀਨ ਸਹਾਤ,
ਇੱਕ ਮਰਿਆ ਹੋਇਆ ਸਹਿਆ ਸੀ ਖਰਗੋਸ਼, ਉਹਨੇ ਕਿਸੇ ਨਰ ਨੂੰ ਦੇ ਦਿੱਤਾ।
ਕਹਿਓ ਸੰਦੇਸ਼ਾ ਪਿਤ ਕੇ ਸਾਥ,
ਕਹਿੰਦਾ ਵੀ ਜਾ ਕੇ ਮੇਰੇ ਪਿਤਾ ਨੂੰ ਮੇਰਾ ਸੁਨੇਹਾ ਦੇ ਦੇ।
ਸ਼ੁੱਧ ਧੋਏ ਕਿਮ ਸੰਕਟ ਧਾਰੇ,
ਕਹੀਂ ਕਿ 3 ਦਿਨਾਂ ਤੋਂ ਭੁੱਖਾ ਬੈਠਾ, ਭੁੱਖ ਲੱਗੀ ਹੋਣੀ ਆ ਉਹਨੂੰ, ਬੜਾ ਦੁਖੀ ਆ, ਸੰਕਟ ਧਾਰਨ ਕਰਕੇ ਬੈਠਾ।
ਮੁਝ ਕੋ ਜੀਵਤ ਹੀ ਨਿਰਦਾਰੇ,
ਉਹਨੂੰ ਆਖੋ ਕਿ ਮੈਂ ਜਿਉਂਦਾ ਹੀ ਆ, ਮੈਂ ਕਿਹੜਾ ਮਰਿਆ। ਕਹਿੰਦਾ ਇਹ ਜਾ ਕੇ ਸੁਨੇਹਾ ਤੂੰ ਮੇਰੇ ਪਿਤਾ ਨੂੰ ਦੇ ਦੇ।
ਬੇਲਿਆ ਮਖਨ ਅਚੈ ਆਹਾਰਾ, ਯਾਂ ਤੇ ਪਠਿਓ ਤੈਨੂੰ ਇਤ ਮਾਰਾ,
ਮੇਰਾ ਪਿਤਾ ਜਿਹੜਾ ਉਹ ਮਾਸ ਬਿਨਾ ਰੋਟੀ ਨਹੀਂ ਖਾਂਦਾ, ਇਸ ਕਰਕੇ ਇਹ ਜਿਹੜਾ ਸਹਿਆ ਇਹ ਮਾਰ ਕੇ ਮੈਂ ਆਪਣੇ ਪਿਤਾ ਲਈ ਭੇਜ ਰਿਹਾ ਵੀ ਉਹ ਇਹਦੇ ਮਾਸ ਦੇ ਨਾਲ ਰੋਟੀ ਖਾ ਲਵੇ, ਪ੍ਰਸ਼ਾਦਾ ਛਕ ਲਵੇ, ਕਿਉਂਕਿ ਮੈਂ ਭੇਜ ਰਿਹਾ। ਇਹ ਸੱਚ ਹੋਈ ਕਿ ਨਾ ਹੋਈ, ਪਰ ਉਹਦੇ ਚੇਲਿਆਂ ਨੇ ਅੱਗੋਂ ਇਹ ਗੱਲ ਬਣਾ ਲਈ ਗੁਲਾਬ ਰਾਏ ਦਿਆਂ ਨੇ ਕਿ ਉਹ ਲੜਕਾ ਜਿਹੜਾ ਉਹਨੇ ਇਹ ਸਹਿਹਾ ਦਿੱਤਾ, ਖਰਗੋਸ਼ ਦਿੱਤਾ, ਤੇ ਆਖਿਆ ਮੇਰੇ ਪਿਤਾ ਨੂੰ ਜਾ ਕੇ ਕਹੋ ਵੀ ਇਹਦਾ ਮਾਸ ਲੈ ਕੇ ਰੋਟੀ ਖਾ ਲਵੇ।
ਮੋਏ ਮਰੇ ਉਹ ਲੱਕ ਸ਼ੋਕ ਨਾ ਕੀਜੈ,
ਮੈਨੂੰ ਮਰਿਆ ਜਾਣ ਕੇ ਦੁੱਖ ਨਾ ਮਨਾਵੇ,
ਖਾਣ ਪਾਨ ਕਰ ਆਨੰਦ ਬੀਜੈ,
ਲੰਗਰ ਪ੍ਰਸ਼ਾਦ ਛਕ ਕੇ ਭੋਜਨ ਛਕ ਕੇ ਆਨੰਦਿਤ ਹੋਵੇ।
ਸੁਣ ਲੈ ਕਰ ਸੋ ਮਨ ਆਇਓ,
ਇਹ ਸੁਣ ਕੇ ਉਹ ਬੰਦਾ ਕਹਿੰਦੇ ਮਰਿਆ ਹੋਇਆ ਸਹਿਆ ਲੈ ਕੇ ਜਿੱਥੇ ਗੁਲਾਬ ਰਾਏ ਬੈਠਾ ਬੜਾ ਦੁੱਖ ਮਨਾ ਰਿਹਾ ਸੀ ਉੱਥੇ ਆਇਆ।
ਸੁਤ ਕੋ ਕੈਬ ਸਗਲ ਸੁਣਾਇਓ,
ਜੋ ਗੱਲਾਂ ਇਹਦੇ ਪੁੱਤਰ ਨੇ ਕਹੀਆਂ ਸਨ ਉਹ ਚੇਲੇ ਨੇ ਆ ਕੇ ਉਸੇ ਤਰ੍ਹਾਂ ਗੁਲਾਬ ਰਾਏ ਨੂੰ ਦੱਸੀਆਂ ਨੇ।
ਸੁਣਤ ਗੁਲਾਬ ਰਾਏ ਤੋਂ ਹਰ ਕੇ,
ਗੁਲਾਬ ਰਾਏ ਬੜਾ ਖੁਸ਼ ਹੋਇਆ ਵੀ ਮੇਰਾ ਪੁੱਤਰ ਇੰਨੀ ਉੱਚੀ ਅਵਸਥਾ ਵਾਲਾ ਵੀ ਹਲੇ ਵੀ ਜਿਉਂਦਾ ਮਰਨ ਤੋਂ ਬਾਅਦ ਵੀ, ਉਹ ਬੜਾ ਖੁਸ਼ ਹੋਇਆ।
ਸ਼ਕਤ ਸਹਿਤ ਨਿਜ ਸੁਧ ਕੋ ਪਰਕੇ,
ਦੇਖਿਆ ਵੀ ਮੇਰਾ ਪੁੱਤਰ ਤਾਂ ਸ਼ਕਤੀ ਵਾਲਾ ਕਰਾਮਾਤੀ ਹੈ।
ਲੇ ਕਰ ਮਾਸ ਬਣਾਏ ਰਿੰਦਾਇਓ,
ਇਹਨੇ ਆਖਿਆ ਵੀ ਇਹ ਜਿਹੜਾ ਸਹਿਆ ਲਿਆਂਦਾ ਇਹਨੂੰ ਰਿੰਨੋ, ਇਹਨੂੰ ਬਣਾਓ, ਉਹਦਾ ਮਾਸ ਕਹਿੰਦੇ ਬਣਾਇਆ ਗਿਆ।
ਨਿਜ ਘਰ ਮੈਂ ਤਿਮ ਪਾਕ ਪਠਾਇਓ,
ਆਪਣੇ ਘਰ ਦੇ ਵਿੱਚ ਵੀ ਇਹਨੇ ਉਹ ਸਾਰੀ ਗੱਲ ਕਹਿ ਕੇ ਭੇਗ ਦਿੱਤੀ ਵੀ ਏਦਾਂ ਮੇਰੇ ਪੁੱਤਰ ਨੇ, ਉਹ ਕਹਿੰਦਾ ਵੀ ਮੈਂ ਹਾਲੇ ਵੀ ਜਿਉਂਦਾ ਮਰਿਆ ਨਹੀਂ ਹੋਇਆ, ਉਹਨੇ ਇਸ ਖਰਗੋਸ਼ ਸਹਿਆ ਭੇਜਿਆ ਹੈ।
ਸੁਣ ਕਰ ਸੁਧਕੀ ਮਾਤਰ ਸਾਨੇ,
ਜਿਹੜੀ ਮਾਂ ਸੀ ਨਾ ਲੜਕੇ ਦੀ ਯਾਨੀ ਕਿ ਗੁਲਾਬ ਰਾਏ ਦੀ ਘਰ ਵਾਲੀ, ਉਹ ਬੜੀ ਗੁੱਸੇ ਵਿੱਚ ਆਈ ਜਦੋਂ ਉਹਨੇ ਗੱਲ ਸੁਣੀ।
ਭਈ ਕੋਬਤੇ ਨਿਠਰ ਬਕਾਨੇ,
ਗੁੱਸੇ ਵਿੱਚ ਆ ਕੇ ਬੜੇ ਕ੍ਰੋਧ ਵਿੱਚ ਆ ਕੇ ਬੋਲੀ ਗੁਲਾਬ ਰਾਏ ਨੂੰ,
ਆਮਕ ਖਾਨ ਬਿਨਾ ਕੁਲਾਵੇ, ਅਨਕ ਫਰੇਬਨ ਬਾਤ ਬਣਾਵੇ,
ਲੱਗੀ ਵੀ ਖਾਣਾ ਮਾਸ ਹੈ ਤੇ ਬਹਾਨਾ ਇਹ ਬਣਾਉਂਦਾ ਵੀ ਮੇਰਾ ਪੁੱਤਰ ਉਹਨੇ ਭੇਜਿਆ ਖਰਗੋਸ਼, ਕਿਤੇ ਮਰੇ ਬੰਦੇ ਵੀ ਸਹੀ ਭੇਜਦੇ ਨੇ, ਉਹ ਵੀ ਮਾਰ ਕੇ ਵੀ ਜਾਣ ਬੁੱਝ ਕੇ, ਮਾਸ ਬਿਨਾਂ ਰੋਟੀ ਜੋ ਨਹੀਂ ਸੀ ਖਾਂਦਾ। ਕਹਿੰਦੀ ਖਾਣਾ ਮਾਸ ਹੈ ਵੀ ਜ਼ੁਬਾਨ ਇਹਦੀ ਸਵਾਦ ਕਰਕੇ ਰੱਜੀ ਦੀ ਨਹੀਂ ਹੈ, ਤੇ ਫਰੇਬ ਬਣਾ ਰਿਹਾ ਛਲ ਕਰ ਰਿਹਾ ਵੀ ਮੇਰੇ ਪੁੱਤਰ ਨੇ ਭੇਜਿਆ।
ਪੁੱਤਰ ਨਹੀਂ ਪਿਆਰੋ ਜੇ ਰਿਦੈ,
ਆਪਣਾ ਪੁੱਤਰ ਪਿਆਰਾ ਨਹੀਂ, ਇਹਨੂੰ ਮਾਸ ਪਿਆਰਾ ਹੈ।
ਅਮਕ ਅਚੁਨ ਪ੍ਰਿਆ ਜਦ ਕਦੈ,
ਹਰ ਵੇਲੇ ਇਹਨੂੰ ਮਾਸ ਖਾਣਾ ਪਸੰਦ ਹੈ, ਹਰ ਵੇਲੇ ਮਾਸ ਖਾਣ ਦੀ ਰੀਝ ਰੱਖਦਾ ਹੈ।
ਕਾਂ ਸ਼ੋਕ ਪਜੈ ਬਿਰਲਾਪੈ,
ਮਨ ਚ ਕਿੱਥੇ ਸ਼ੋਕ ਹੈ ਵੀ 3 ਦਿਨ ਹੋਏ ਹੁਣ ਪੁੱਤਰ ਮਰੇ ਨੂੰ, ਤੇ ਇਹਨੇ ਸਹਿਆ ਰਿੰਨਿਆ ਹੋਵੇ, ਮਾਸ ਰਿੰਨਿਆ ਹੋਵੇ, ਇਹਨੂੰ ਕਾਹਦਾ ਸ਼ੋਕ ਹੈ ਇਹਦੇ ਪੁੱਤਰ ਮਰਨ ਦਾ।
ਸ਼ੁਧਤ ਕਹਾ ਜਿਨ ਸੁਤ ਬ੍ਰਿਆ ਤਾਪੈ,
ਜਿਨ੍ਹਾਂ ਨੂੰ ਆਪਣੇ ਪੁੱਤਰ ਦਾ ਵਿਛੋੜਾ ਲੱਗਾ ਹੋਵੇ ਨਾ, ਉਹਨਾਂ ਨੂੰ ਤਾਂ ਭੁੱਖ ਨਹੀਂ ਲੱਗਦੀ, ਇਹ ਮਾਸ ਖਾਣ ਨੂੰ ਤਿਆਰ ਬੈਠਾ। ਜਿਨ੍ਹਾਂ ਦਾ ਪੁੱਤਰ ਵਿਛੜਿਆ ਹੋਵੇ ਉਹਨਾਂ ਨੂੰ ਤਾਂ ਭੁੱਖ ਨਹੀਂ ਲੱਗਦੀ, ਭੁੱਖ ਨਹੀਂ ਵਿਆਪਦੀ।
ਸ਼ੁਭ ਗੁਣ ਸਹਿਤ ਪੁੱਤਰ ਅਸਮਰੈ।
ਪੁੱਤਰ ਵੀ ਆਗਿਆਕਾਰੀ ਹੋਵੇ, ਸ਼ੁਭ ਗੁਣਾਂ ਵਾਲਾ ਹੋਵੇ ਤੇ ਐਸਾ ਪੁੱਤਰ ਮਰ ਜਾਵੇ।
ਪਿਤਾ ਨਿਠੁਰ ਸਵਾਦਨ ਇਤ ਧਰੈ।
ਪਿਓ ਇਹੋ ਜਿਹਾ ਕਠੋਰ ਹੋਵੇ ਕਿ ਉਹ ਸਵਾਦ ਲੈਣ ਵਾਸਤੇ ਮਾਸ ਖਾਣ ਤੋਂ ਨਾ ਰੱਜਦਾ ਹੋਵੇ।
ਖਾਏ ਅਗਾਵੈ ਆਮਕ ਸੋਏ, ਹਮਕੋ ਸ਼ੋਕ ਦੁਖਤ ਬੋਏ।
ਖਾਵੇ ਖਾਂਦਾ ਮਾਸ ਪਰ ਅਸੀਂ ਨਹੀਂ ਖਾਣਾ, ਸਾਨੂੰ ਤਾਂ ਬੜਾ ਡਾਢਾ ਸ਼ੋਕ ਹੈ, ਅਸੀਂ ਤਾਂ ਸ਼ੋਕ ਮਨਾਉਣਾ ਹੈ।
ਇਤਿਆਦਕ ਬੋਕਿਓ ਕਠੋਰ।
ਗੁਲਾਬ ਰਾਏ ਦੀ ਘਰਵਾਲੀ ਨੇ ਬੜੇ ਕਠੋਰ ਬੋਲ ਬੋਲੇ।
ਓ ਗੁਲਾਬ ਰਾਏ ਕੀ ਔਰ।
ਗੁਲਾਬ ਰਾਏ ਦੇ ਕੋਲੋਂ ਬੰਦਾ ਜਿਹੜਾ ਇਹਨੇ ਘਰ ਭੇਜਿਆ ਸੀ, ਉਹ ਸਾਰੀਆਂ ਗੱਲਾਂ ਸੁਣ ਕੇ ਵਾਪਸ ਆਇਆ।
ਘਰ ਕੀ ਕਹਿਮਤ ਸਕਲ ਸੁਣਾਏ।
ਘਰਵਾਲੀ ਨੇ ਜਿਹੜੇ ਜਿਹੜੇ ਬੋਲ ਬੋਲੇ ਸਾਨੂੰ ਸਾਰੇ ਜਾ ਕੇ ਉਹਨੇ ਗੁਲਾਬ ਰਾਏ ਨੂੰ ਸੁਣਾਏ।
ਉਹ ਮੈਂ ਖਰ ਜਿਮ ਅਨੀਤ ਸਾਏ।
ਗੁਲਾਬ ਰਾਏ ਦੇ ਕਲੇਜੇ ਵਿੱਚ ਏਦਾਂ ਉਹ ਬੋਲ ਚੁਭੇ ਦੀ ਘਰਵਾਲੀ ਦੇ ਮਨ ਨੂੰ ਜਿਵੇਂ ਕਿਸੇ ਨੇ ਕਲੇਜੇ ਚ ਅਣੀਆਂ ਵਾਲੇ ਤੀਰ ਚਬੋ ਦਿੱਤੇ ਹੋਣ।
ਬਾਕ ਬਾਨਣ ਤੇ ਬੀਦਨ ਹੋਵਾ।
ਆਪਣੀ ਘਰਵਾਲੀ ਦੀਆਂ ਗੱਲਾਂ ਦੇ ਵਾਕਾਂ ਦੇ ਬਾਣਾ ਨਾਲ ਇਹਦਾ ਮਨ ਵਿੰਨਿਆ ਗਿਆ, ਇਹਦਾ ਦਿਲ ਵਿੰਨਿਆ ਗਿਆ।
ਬਹੁ ਵਿਆਕੁਲਤਾ ਰਿਦਾ ਪਰੋਵਾ।
ਬੜਾ ਵਿਆਕੁਲ ਹੋ ਗਿਆ ਗੁਲਾਬ ਰਾਏ ਤੇ ਬਹੁਤ ਜ਼ਿਆਦਾ ਵਿਆਕੁਲ ਹੋ ਕੇ ਰਿਦਾ ਅਕਲਾ ਗਿਆ।
ਖਾਏ ਨਾ ਜਾਏ ਹਟਿਓ ਨਾ ਜਾਏ।
ਮਾਸ ਇਹਨੇ ਅੱਗੇ ਰੱਖਿਆ ਸੀ, ਨਾ ਇਹਦੇ ਕੋਲੋਂ ਖਾਧਾ ਜਾਵੇ ਤੇ ਨਾ ਰੁਕਿਆ ਜਾਵੇ। ਰੁਕਿਆ ਇਸ ਕਰਕੇ ਨਹੀਂ ਜਾਂਦਾ ਵੀ ਮੇਰੇ ਪੁੱਤਰ ਨੇ ਭੇਜਿਆ, ਖਾਧਾ ਇਸ ਕਰਕੇ ਨਹੀਂ ਜਾਂਦਾ ਵੀ ਘਰਵਾਲੀ ਨੇ ਤਾਨੇ ਮਾਰੇ ਨੇ। ਏਦਾਂ ਬੜੇ ਦੁੱਖ ਦੇ ਨਾਲ ਬੈਠਾ ਹੈ।
ਚਿੱਤ ਚਿੰਤਾ ਤਸ਼ੈਕ ਲਾਏ।
ਚਿੱਤ ਵਿੱਚ ਇਹਦੇ ਬੜੀ ਡਾਢੀ ਚਿੰਤਾ, ਬੜਾ ਵਿਆਕੁਲ, ਬਹੁਤ ਜ਼ਿਆਦਾ ਕੁਲਾਇਆ।
ਬਹੁ ਦੁੱਖ ਪਾਏ ਕ੍ਰੋਧਤ ਵੱਧ ਗਏ।
ਆਖਰਕਾਰ ਇੰਨਾ ਦੁੱਖ ਪਾਇਆ ਵੀ ਇਹਦਾ ਗੁੱਸਾ ਵੱਧ ਗਿਆ, ਕ੍ਰੋਧ ਵੱਧ ਗਿਆ ਗੁਲਾਬ ਰਾਏ ਅੰਦਰ।
ਸ਼ਰਾਪਤ ਸਹਿਤ ਸੁਦੁਰ ਬਚ ਗਏ।
ਇਹਨੇ ਸ਼ਰਾਪ ਦਿੱਤਾ ਆਪਣੀ ਘਰਵਾਲੀ ਨੂੰ ਹੀ, ਘਰਵਾਲੀ ਨੂੰ ਹੀ ਸ਼ਰਾਪ ਦਿੰਦਿਆਂ ਬੋਲਿਆ।
ਅਪਰ ਪੁੱਤਰ ਅਰਮੋਏ ਸਮੇਤ।
ਜਿਹੜਾ ਮੇਰਾ ਦੂਜਾ ਪੁੱਤਰ ਹੈ ਤੇ ਮੈਂ, ਮੇਰੇ ਸਮੇਤ ਜਿਹੜਾ ਮੇਰਾ ਦੂਸਰਾ ਪੁੱਤਰ ਹੈ।
ਮੈਂ ਕਿਸ ਹੁਕ ਟਿਕੈ ਨਕੇਤ।
ਉਹ ਵੀ ਇਸ ਘਰ ਦੇ ਵਿੱਚ ਹੁਣ ਕਿਸੇ ਨੂੰ ਨਜ਼ਰ ਨਹੀਂ ਆਉਣਗੇ, ਨਾ ਮੈਂ ਤੇ ਨਾ ਮੇਰਾ ਦੂਜਾ ਪੁੱਤਰ, ਇਹ ਵੀ ਹੁਣ ਘਰ ਵਿੱਚ ਕਿਸੇ ਨੂੰ ਨਾ ਦਿਸਣਗੇ।
ਕਰਤ ਸ਼ੋਕ ਹੀ ਬੈਠੋ।
ਹੁਣ ਬੈਠੇ ਸ਼ੋਕ ਹੀ ਮਨਾਈ ਜਾਈ, ਸ਼ੋਕ ਮਨਾਨੀ ਆ ਨਾ, ਤੇ ਸਾਡੇ ਤੋਂ ਵੀ ਜਾਣ ਤੋਂ ਬਾਅਦ ਘਰ ਵਿੱਚ ਬੈਠੀ ਸ਼ੋਕ ਹੀ ਮਨਾਈ ਜਾਈ।
ਖਾਣ ਪਾਨ ਨਿਤ ਦੁੱਖ ਤੇ ਲਈ ਹੈ।
ਦੁੱਖ ਦੇ ਨਾਲ ਹੀ ਖਾਣ ਪਾਨ ਲਵੀ, ਨਾ ਮੈਂ ਰਵਾਂਗਾ ਨਾ ਮੇਰਾ ਦੂਜਾ ਪੁੱਤਰ ਰਹੇਗਾ।
ਇਹਨ ਕਹਿ ਕੇ ਤੱਕ ਦਿਵਸ ਬਿਤਾਏ।
ਕਹਿ ਕੇ ਗੁਲਾਬ ਰਾਏ ਨੇ ਕੁਝ ਦਿਨ ਹੋਰ ਬਤੀਤ ਕੀਤੇ।
ਅੰਤ ਸਮਾਂ ਤਬ ਲੋ ਨੀ ਹਰਾਏ।
ਅੰਤਮ ਸਮਾਂ ਜਿਹੜਾ ਸੀ ਉਹ ਇਹਦਾ ਨੇੜੇ ਆ ਗਿਆ।
ਸੁਤ ਕੇ ਸਹਿਤ ਭਇਓ ਪਰ ਲੋਕ।
ਆਖਰਕਾਰ ਗੁਲਾਬ ਰਾਏ ਵੀ ਆਪਣੇ ਦੂਸਰੇ ਪੁੱਤਰ ਸਮੇਤ ਪਰਲੋਕ ਗਮਨ ਕਰ ਗਿਆ। ਇਹਦਾ ਦੂਜਾ ਪੁੱਤਰ ਵੀ ਤੇ ਆਪ ਵੀ ਪਰਲੋਕ ਗਮਨ ਕਰ ਗਿਆ।
ਪਿੱਛੇ ਵਧੇ ਵਧ ਕੀ ਸ਼ੋਕ।
ਇਹਦੇ ਘਰ ਵਿੱਚ ਬੜਾ ਡਾਢਾ ਸ਼ੋਕ ਵਧਿਆ।
ਸਭ ਕੋ ਅੰਤ ਭਇਓ ਇਹ ਬਾਤੇ।
ਪਰਿਵਾਰ ਦਾ ਸਾਰੇ ਦਾ ਅੰਤ ਹੋ ਗਿਆ।
ਕਿਸ ਕੋ ਰਿਓ ਨਾ ਕੋ ਬਸ ਜਾਤੇ।
ਕੋਈ ਅੰਸ ਬੰਸ ਨਹੀਂ ਰਹੀ, ਪੋਤਰਾ ਵੀ ਕੋਈ ਅੱਗੋਂ ਨਾ ਰਿਹਾ।
ਬੌਰ ਗੁਲਾਬ ਰਾਏ ਕੀ ਦਾਰਾ।
ਫਿਰ ਗੁਲਾਬ ਰਾਏ ਦੀ ਜਿਹੜੀ ਘਰਵਾਲੀ ਸੀ,
ਬੈਠਣ ਕੀ ਹੋਏ ਸੇ ਅਧਿਕਾਰਾ।
ਘਰ ਬਣਦਾ ਸੀ ਵੀ ਗੁਲਾਬ ਰਾਏ ਦੀ ਜਗ੍ਹਾ ਤੇ ਗੱਦੀ ਤੇ ਫਿਰ ਉਹ ਬਹਿੰਦੀ, ਇਹਦੀ ਘਰਵਾਲੀ ਫਿਰ ਗੱਦੀ ਤੇ ਬੈਠੀ ਗੁਲਾਬ ਰਾਏ ਦੀ।
ਜੋ ਨਾਲ ਪੁੰਜੋ ਪਾਇਨ ਲਿਆ ਮੈਂ।
ਜਿਹੜੀਆਂ ਪਿਟਾਵਾਂ ਲੋਕ ਲੈ ਕੇ ਆਉਂਦੇ ਨੇ, ਵਸਤੂਆਂ ਲੈ ਕੇ ਆਉਂਦੇ ਨੇ,
ਮਸਤਕ ਟੇਕੈ ਤੇ ਅਰਪਾਂ ਮੈਂ।
ਘਰਵਾਲੀ ਨੂੰ ਆ ਕੇ ਮੱਥਾ ਟੇਕਦੇ ਨੇ, ਵਸਤੂਆਂ ਭੇਟ ਕਰਦੇ ਨੇ।
ਮੈਂ ਬਿਰਦਾ ਮੈਂ ਬਹੁਤਨ ਹੋਏ।
ਉਹ ਵੀ ਬੜੀ ਬਿਰਧ ਹੋ ਗਈ, ਬਜ਼ੁਰਗ ਹੋ ਗਈ।
ਜਿੱਤੇ ਥਿਰੇ ਪਾਛੇ ਅਬ ਕੋਈ।
ਦੇਖਦੀਆਂ ਵੀ ਹੁਣ ਮੇਰੀ ਜਗ੍ਹਾ ਤੇ ਬਾਅਦ ਵਿੱਚ ਕੌਣ ਬੈਠੇ, ਉਹਦੀ ਔਲਾਦ ਕੋਈ ਨਹੀਂ ਸੀ ਅੱਗੇ। ਉਹ ਵੀ ਵੇਖਦੀ ਆ ਹੁਣ ਮੈਂ ਆਪਣੀ ਜਗ੍ਹਾ ਤੇ ਕਿਸ ਨੂੰ ਬਿਠਾਵਾਂ।
ਸ਼ਾਮ ਸਿੰਘ ਕੁਲ ਬ੍ਰਿਧਕ ਹੋਏਰਾ।
ਉਹਨੇ ਵੇਖਿਆ ਕਿ ਮੇਰੀ ਕੁਲ ਦਾ ਦੂਸਰਾ ਜਿਹੜਾ ਉਹ ਸ਼ਿਆਮ ਸਿੰਘ ਹੈ, ਗੁਲਾਬ ਰਾਏ ਦਾ ਭਰਾ, ਉਹ ਮੇਰੀ ਕੁੱਲ ਦਾ ਵਡੇਰਾ ਹੈ।
ਸੁਰਜਨ ਸਿੰਘ ਨਾਮ ਜਿਸ ਕੇਰਾ।
ਉਹਦਾ ਅੱਗੋਂ ਲੜਕਾ ਹੈ, ਉਹਦਾ ਨਾਮ ਹੈ ਸੁਰਜਨ ਸਿੰਘ। ਸੁਰਜਨ ਸਿੰਘ ਉਹਦਾ ਨਾਮ ਹੈ।
ਛੰਗ ਸੋ ਪਾਵਨ ਕੀਨ,
ਉਹਨੂੰ ਆਪਣੀ ਗੋਦ ਚ ਪਾ ਲਿਆ ਵੀ ਅੱਜ ਤੋਂ ਬਾਅਦ ਇਹ ਮੇਰਾ ਪੁੱਤਰ ਹੈ। ਸੁਰਜਨ ਸਿੰਘ ਨੂੰ ਆਪਣਾ ਪੁੱਤਰ ਬਣਾ ਲਿਆ, ਉੱਤਰਾਧਿਕਾਰੀ ਬਣਾ ਲਿਆ।
ਆਪ ਪਰਲੋਕ ਪਿਆਨੋ ਕੀਨ,
ਆਪ ਇਹਨੇ ਪਰਲੋਕ ਪਿਆਨਾ ਕਰ ਦਿੱਤਾ।
ਸੁਰਜਨ ਸਿੰਘ ਤਿਰਿਓ ਤਿਸ ਪਾਛੇ,
ਉਹਦੇ ਤੋਂ ਬਾਅਦ ਫਿਰ ਇਹਦੀ ਗੱਦੀ ਦੇ ਉੱਤੇ ਸੁਰਜਨ ਸਿੰਘ ਗੱਦੀ ਲਾ ਕੇ ਬੈਠਣ ਲੱਗਾ।
ਸਭ ਸਿੰਘਨ ਮੈਂ ਬਿਦਤੇ ਆਛੇ,
ਭਾਈ ਸੁਰਜਨ ਸਿੰਘ ਦਾ ਬੜਾ ਸਤਿਕਾਰ ਰਿਹਾ ਸਾਰੇ ਪੰਥ ਦੇ ਵਿੱਚ, ਸਾਰੇ ਸਿੰਘਾਂ ਵਿੱਚ ਬਿਦਤ ਹੋਏ।
ਤਿਸਕੇ ਤਿੰਨ ਪੁੱਤਰ ਜਗ ਭਏ,
ਸੁਰਜਨ ਸਿੰਘ ਦੇ ਅੱਗੋਂ ਫਿਰ ਤਿੰਨ ਪੁੱਤਰ ਸਨ।
ਅੰਤ ਸਮਾਂ ਜਬ ਹੋਣੀ ਰਹੇ,
ਜਦੋਂ ਭਾਈ ਸੁਰਜਨ ਸਿੰਘ ਦਾ ਅੰਤਮ ਸਮਾਂ ਨੇੜੇ ਆਇਆ,
ਜੇ ਸੁੱਤ ਤ੍ਰਿਲੋਕ ਸਿੰਘ ਤੇਰੇ,
ਵੱਡੇ ਪੁੱਤਰ ਦਾ ਨਾਂ ਸੀ ਭਾਈ ਤ੍ਰਿਲੋਕ ਸਿੰਘ, ਵੱਡੇ ਪੁੱਤਰ ਨੂੰ ਆਪਣੀ ਜਗ੍ਹਾ ਤੇ ਇਹਨੇ ਗੱਦੀ ਤੇ ਬਿਠਾਇਆ।
ਕੇਤਕ ਬਰਖਨ ਪੂਜਨ ਕਰਿਓ,
ਕਈ ਸਾਲ ਉਹਦੀ ਵੀ ਪੂਜਾ ਹੁੰਦੀ ਰਹੀ।
ਜਾ ਪ੍ਰਲੋਕ ਤਿੰਨ ਕੋ ਹੋਏ ਗਏ,
ਤ੍ਰਿਲੋਕ ਸਿੰਘ ਦਾ ਵੀ ਪ੍ਰਲੋਕ ਗਮਨ ਹੋ ਗਿਆ।
ਗਾਦੀ ਪਰ ਦੀਦਾਰ ਸਿੰਘ ਥੇ,
ਲੜਕਾ ਸੀ ਦੀਦਾਰ ਸਿੰਘ, ਉਹ ਫਿਰ ਇਹਦੀ ਗੱਦੀ ਤੇ ਬੈਠਾ ਗੱਦੀ ਦਾ ਵਾਰਸ ਬਣ ਕੇ।
ਸੁਰਜਨ ਸਿੰਘ ਕੇਰ ਸੁੱਤ ਦੂਜਾ,
ਜਿਹੜਾ ਦੀਦਾਰ ਸਿੰਘ ਸੀ ਇਹ ਸੁਰਜਨ ਸਿੰਘ ਦਾ ਦੂਸਰਾ ਪੁੱਤਰ ਸੀ।
ਬਹੁਤ ਬਲਕ ਸੰਗਤ ਨੇ ਪੂਜਾ,
ਕਈ ਸਾਲ ਇਹਦੀ ਵੀ ਪੂਜਾ ਹੁੰਦੀ ਰਹੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਵੰਸ਼ ਚੋਂ ਹਨ।
ਤਿੰਨ ਕੋ ਵੀ ਪਰਲੋਕ ਜਬ ਭਇਓ,
ਇਹਦਾ ਵੀ ਜਦੋਂ ਪਰਲੋਕ ਗਮਨ ਹੋ ਗਿਆ।
ਤ੍ਰਿਤੀ ਦੀਵਾਨ ਸਿੰਘ ਪਦ ਲਏ,
ਜਿਹੜਾ ਤੀਸਰਾ ਪੁੱਤਰ ਸੀ ਸੁਰਜਨ ਸਿੰਘ ਦਾ, ਕਹਿੰਦੇ ਦੀਵਾਨ ਸਿੰਘ ਸੀ ਉਹਦਾ ਨਾਂ, ਉਹ ਫਿਰ ਗੱਦੀ ਤੇ ਬੈਠਾ।
ਅਬ ਬੈਠ ਤੈ ਗਾਦੀ ਉੱਪਰ,
ਭਾਈ ਸੰਤੋਖ ਸਿੰਘ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਉਸ ਸਮੇਂ ਉਸ ਗੱਦੀ ਦੇ ਉੱਤੇ ਬੈਠਣ ਵਾਲਾ ਦੀਵਾਨ ਸਿੰਘ ਸੀ। ਤੋ ਭਾਈ ਸਾਹਿਬ ਕਹਿੰਦੇ ਇਸ ਵੇਲੇ ਦੀਵਾਨ ਸਿੰਘ ਜਿਹੜਾ ਉਹ ਆਨੰਦਪੁਰ ਸਾਹਿਬ ਚ ਸੋਢੀਆਂ ਦੇ ਵਿੱਚ ਗੱਦੀ ਲਾ ਕੇ ਬੈਠਦਾ।
ਇਦਤ ਐ ਜਾਣੈ ਬੋ ਭੂਪਰ,
ਸਾਰੇ ਜਗਤ ਦੇ ਵਿੱਚ ਉਹ ਬਿਦਤ ਪ੍ਰਗਟ ਹੈ।
ਸੋਢੀ ਆਨੰਦਪੁਰ ਮੈਂ ਜੋਏ, ਸ਼ਾਮ ਸਿੰਘ ਕੋ ਕੁਲ ਸਭ ਤੇ,
ਜਿਹੜੇ ਆਨੰਦਪੁਰ ਸਾਹਿਬ ਚ ਹੁਣ ਜਿੰਨੇ ਵੀ ਸੋਢੀ ਨੇ ਉਹ ਸਾਰੇ ਸ਼ਾਮ ਸਿੰਘ ਦੇ ਅੰਸ਼ ਵੰਸ਼ ਚੋਂ ਨੇ, ਕਿਉਂਕਿ ਗੁਲਾਬ ਸਿੰਘ ਦੀ ਅੰਸ਼ ਵੰਸ਼ ਖਤਮ ਹੋ ਗਈ ਸੀ। ਇਸ ਵੇਲੇ ਹੁਣ ਜਿੰਨੇ ਵੀ ਸੋਢੀਆਂ ਦੇ ਘਰ ਹੁਣ ਵੀ ਨੇ ਆਨੰਦਪੁਰ ਸਾਹਿਬ ਚੋਂ, ਜਿੰਨੇ ਵੀ ਸੋਢੀ ਨੇ ਉਹ ਸਾਰੇ ਬਾਬਾ ਸ਼ਾਮ ਸਿੰਘ ਦੀ ਅੰਸ਼ ਵੰਸ਼ ਚੋਂ ਹਨ।
ਗਾਦੀ ਠਿਰੇ ਭਨੇ ਮੈਂ ਸੋਏ,
ਜਿਹੜੇ ਜਿਹੜੇ ਇਹਨਾਂ ਦੀ ਗੱਦੀ ਦੇ ਉੱਤੇ ਬੈਠੇ ਉਹ ਮੈਂ ਸਾਰੇ ਕਹੇ ਹਨ।
ਅਪਰ ਸਿੰਘ ਜਾਣੈ ਸਭ ਕੋਈ,
ਹੋਰ ਵੀ ਸਾਰੇ ਸਿੰਘ ਇਸ ਗੱਲ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹਨ। ਇੱਥੇ ਤੱਕ ਖਾਲਸਾ ਜੀ ਇਤਿਹਾਸ ਦੀ ਕਥਾ ਭਾਈ ਸਾਹਿਬ ਨੇ ਸੰਪੰਨ ਕੀਤੀ ਹੈ। ਅੱਗੇ ਅਖੀਰਲੇ ਜਿਹੜੇ ਮੰਗਲ ਨੇ ਕਿ ਸ਼ੁਕਰਾਨਾ ਕਰ ਰਹੇ ਨੇ ਗੁਰਦੇਵ ਦਾ, ਸਤਿਗੁਰਾਂ ਦੀ ਬਾਣੀ ਦਾ ਪਹਿਲਾਂ ਉੱਤੇ ਮੰਗਲ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਦੇ ਨਾਲ, ਗੁਰਬਾਣੀ ਦੀ ਕਿਰਪਾ ਦੇ ਨਾਲ ਇਹ ਸਾਰਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਲਿਖਿਆ। ਇਹ 36ਵਾਂ ਪ੍ਰਸੰਗ ਹੈ, ਅਖੀਰਲਾ ਪ੍ਰਸੰਗ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਆਰੰਭ ਹੋ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।